ਤਾਂ ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਜੀ ਜਿਹੜਾ ਚੌਥਾ ਪਦ ਹੈ ਉਹ ਕਿਹਾ ਜਿਹਾ ਸਰੂਪ ਹੈ, ਕਿਰਪਾ ਕਰਕੇ ਕਹੋ। ਤਾਂ ਸਾਹਿਬ ਕਬੀਰ ਇਸ ਮੰਦਰ ਜਿਹੜਾ ਵਸਦਾ ਉਹ ਕੌਣ ਹੈ? ਤਾਂ ਸੁਣ ਕੇ ਅਗਲਾ ਸ਼ਬਦ ਉਚਾਰਦੇ ਹਨ,
ਗੋਂਡ ਨਾ ਇਹੋ ਮਾਨਸ ਨਾ ਇਹੋ ਦੇਵ।
ਕਿਆ ਮੰਦਰ ਮੈਂ ਕੌਣ ਵਸਾਈ, ਤਾਂ ਕਾ ਅੰਤ ਨਾ ਕਹੋ ਉਪਾਏ। ਕਹਿੰਦੇ ਨਾ ਤਾਂ ਇਹ ਮਨੁੱਖਾ ਦੇ ਹੈ,
ਨਾ ਇਹੋ ਮੰਦਰ ਨਾ ਇਹੋ ਮਾਨਸ ਨਾ ਇਹੋ ਦੇਵ,
ਨਾ ਇਹ ਦੇਵਤਾ ਦੇ ਹੈ,
ਨਾ ਇਹੋ ਜਤੀ ਕਹਾਵੈ ਸੇ,
ਨਾ ਇਹ ਜਤੀ ਕਹਾਉਣ ਵਾਲਾ ਤਿਆਗੀ, ਨਾ ਇਹ ਸੇਵੀ ਕਹਾਉਣ ਵਾਲਾ ਸ਼ਿਵ ਜੀ ਦਾ ਮਤ,
ਨਾ ਇਹੋ ਜੋਗੀ ਨਾ ਅਵਧੂਤ,
ਨਾ ਇਹ ਜੋਗੀ ਕੰਨ ਪਾ ਕੇ ਗੋਰਖ ਦਾ ਮਤ ਹੈ, ਨਾ ਅਵਧੂਤ ਸਾਧੂ ਬਰਖਤ ਹੈ ਆਪਣੇ ਆਪ ਨੂੰ ਕਹਾਉਂਦਾ,
ਨਾ ਇਸ ਮਾਏ ਨਾ ਕਾਹੂ,
ਨਾ ਇਹਦੀ ਕੋਈ ਮਾਤਾ ਹੈ, ਨਾ ਇਹ ਕਿਸੇ ਦਾ ਪੁੱਤਰ ਹੈ।
ਕਿਆ ਮੰਦਰ ਮੈਂ ਕੌਣ ਵਸਾਈ,
ਇਸ ਦੇਹ ਰੂਪੀ ਮੰਦਰ ਚ, ਸੰਸਾਰ ਰੂਪੀ ਮੰਦਰ ਚ ਕੌਣ ਵਸਦਾ ਹੈ?
ਤਾਂ ਕਾ ਅੰਤ ਨਾ ਕੋਈ,
ਕਬੀਰ ਜੀ ਕਹਿੰਦੇ ਉਸ ਵਾਹਿਗੁਰੂ ਦੇ ਸਰੂਪ ਦਾ ਅੰਤ ਨੀ ਕੋਈ ਪਾ ਸਕਦਾ, ਐਸਾ ਸਰੂਪ ਹੈ ਉਹ।
ਰਹਾਉ ਨਾ ਉਹ ਗਿਰਹੀ ਨਾ ਉਹ ਉਦਾਸੀ,
ਨਾ ਤਾਂ ਭਾਈ ਇਹ ਗ੍ਰਿਸ਼ਤੀਆਂ ਵਿੱਚੋਂ ਹੈ ਤੇ ਨਾ ਉਦਾਸੀਆਂ ਵਿੱਚੋਂ ਹੈ,
ਨਾ ਇਹੋ ਰਾਜ ਨਾ ਭੀਖ ਮੰਗਾ,
ਨਾ ਇਹ ਰਾਜਿਆਂ ਵਿੱਚੋਂ ਹੈ, ਨਾ ਭਿਖਾ ਮੰਗਣ ਵਾਲਾ ਨੰਨੇ ਨੂੰ ਕਰਨਾ ਹੈਗਾ ਪਹਿਲੇ ਰਾਜੇ ਵਾਲੇ ਨੂੰ,
ਨਾ ਇਹੋ ਰਾਜ, ਹਾਂਜੀ
ਪਹਿਲੇ ਰਾਜ ਨਾ ਭੀਖ ਮੰਗਾ ਮੁਕਤੀ,
ਨਾ ਇਹੋ ਰਾਜ ਨਾ ਭੀਖ ਮੰਗਾ ਸੀ,
ਨਾ ਇਹ ਕੋਈ ਰਾਜਾ ਹੈ ਨਾ ਭਿਖਾ ਮੰਗਣ ਵਾਲਾ ਸੀ,
ਨਾ
ਕੋਈ ਗਜਾਗੀਰ ਹੈ,
ਨਾ ਇਸ ਪਿੰਡ ਨਾ ਰਕਤ ਰਾਤੀ,
ਨਾ ਇਹਦਾ ਕੋਈ ਪਿੰਡ ਸਰੀਰ ਹੈ, ਨਾ ਇਹਦੇ ਚ ਰਕਤ ਲਹੂ ਹੈ ਰੱਤੀ ਜਿੰਨਾ ਵੀ, ਐਸਾ ਸਰੂਪ ਹੈ, ਨਾ ਇਹਦਾ ਪਿੰਡ ਸਥੂਲ ਸਰੀਰ ਹੈ ਕਾਰਨ ਸਰੀਰ ਹੈ, ਨਾ ਸੂਖਮ ਸਰੀਰ ਹੈ, ਨਾ ਰਖਤੂ ਪ੍ਰੀਤੀ ਰੱਤੀ ਜਿੰਨੀ ਵੀ ਕਿਸੇ ਚਿੰਨੀ ਹੈ, ਮੋਹ ਨੀ ਇਹਦਾ,
ਨਾ ਇਹ ਬ੍ਰਾਹਮਣ ਨਾ ਇਹ ਖਾਤੀ,
ਨਾ ਇਹ ਬ੍ਰਾਹਮਣਾਂ ਦੀ ਕੁਲ ਵਿੱਚੋਂ ਹੈ, ਨਾ ਇਹ ਖੱਤਰੀਆਂ ਦੀ ਕੁਲ ਵਿੱਚੋਂ ਹੈ, ਨਾ ਖਾਤੀ ਤਰਖਾਣਾ ਵਿੱਚੋਂ ਹੈ,
ਨਾ ਇਹ ਤਪਾ ਕਹਾਵੈ ਸੀ,
ਨਾ ਇਹ ਤਪੀਆਂ ਵਿੱਚੋਂ ਹੈ, ਨਾ ਇਹ ਸ਼ੇਖ ਮੁਸਲਮਾਨਾਂ ਦੀ ਬਿਰਧ ਜਾਤੀ ਵਾਲੇ ਸ਼ੇਖ ਮੰਨੇ ਹੈ, ਅੱਜ ਕੱਲ੍ਹ ਤਾਂ ਭਰਾਈਆਂ ਨੂੰ ਕਹਿੰਦੇ ਹੈ ਸ਼ੇਖ ਜਾਤੀ, ਬ੍ਰਾਹਮਣਾਂ ਚੋਂ ਜਿਹੜੇ ਬਣਾਏ ਹੁਣ ਮੁਸਲਮਾਨ ਉਹ ਸ਼ੇਖ ਜਾਤੀ ਦੇ ਹੁੰਦੇ ਹੈ, ਇਸੇ ਪ੍ਰਕਾਰ ਸ਼ੇਖ ਸੱਜਦ ਪਠਾਣ ਤੇ ਮੁਗਲ ਇਹ ਚਾਰ ਉਹਨਾਂ ਦੀਆਂ ਮੂਹੀਆਂ ਹਨ, ਇਸ ਪ੍ਰਕਾਰ ਸ਼ੇਖ ਬਿਰਧ ਜਾਤੀ ਆਇਆ ਬ੍ਰਾਹਮਣਾਂ ਵਾਂਗੂ ਮੰਨਿਆ ਹੈ, ਨਾ ਇਹ ਸ਼ੇਖ ਕਹਾਉਂਦਾ ਹੈ,
ਨਾ ਇਹ ਜੀਵੈ ਨਾ ਮਰਤਾ ਦੇ,
ਨਾ ਇਹ ਜਿਉਂਦਿਆਂ ਦੀ ਗਿਣਤੀ ਚ ਆ ਕੇ ਸਾਹ ਵਗਣ ਤਾਂ ਜਿਉਂਦਾ ਹੈ, ਤੇ ਨਾ ਇਹ ਸਾਹਾਂ ਦੇ ਮੁੱਕਣ ਤੋਂ ਮਰਦਾ ਵੇਖੀ ਦਾ ਇੱਕ ਰਸ ਹੈ,
ਇਸ ਮਰਤੀ ਕਹੋ ਜੇ ਕੂਦੂ,
ਜੇ ਕੋਈ ਇਸ ਪਰਮੇਸ਼ਰ ਨੂੰ ਮਰਦਾ ਜਾਣ ਕਰਕੇ ਐਵੇਂ ਰੋਵੇ ਸਰੀਰ ਦੇ ਛੁੱਟਿਆ ਹੋਇਆ ਕਹੇ ਕਿ ਮਰ ਗਿਆ,
ਜੋ ਰੋਵੈ ਸੋਈ ਪਦ ਖੋ,
ਜਿਹੜਾ ਰੋਊਗਾ ਆਪਦੀ ਜਿੱਤੀ ਬਰਬਾਦ ਕਰੇਗਾ, ਇਹ ਤਾਂ ਜੰਮਣ ਮਰਨ ਤੋਂ ਰਹਿਤ ਸਰੂਪ ਹੈ,
ਗੁਰ ਪ੍ਰਸਾਦ ਮੈਂ ਡਗਰੂ ਪਾਇਆ,
ਸਤਿਗੁਰੂ ਨਾਨਕ ਸਾਹਿਬ ਜੀ ਦੀ ਰਾਮਾਨੰਦ ਜੀ ਦੀ ਕਿਰਪਾ ਨਾਲ ਹੈ, ਮੈਂ ਡਗਰੋ ਇਹ ਖੁੱਲਾ ਗਿਆਨ ਦਾ ਮਾਰਗ ਪ੍ਰਾਪਤ ਕੀਤਾ ਹੈ,
ਜੀਵਨ ਮਰਨ ਦੋ ਮਿਟਵਾਇਆ,
ਇਹਦੇ ਵਿੱਚ ਨਾ ਹੁਣ ਮੈਨੂੰ ਜਿਉਣ ਦੀ ਆਸ ਹੈ ਨਾ ਮਰਨ ਤੋਂ ਨਿਰਾਸ ਹੈ, ਸੋ ਦੋਹਾਂ ਨੂੰ ਮੇਟ ਲਿਆ, ਜੀਵਤ ਭਾਵ ਤੋਂ ਮਰ ਕੇ ਜੰਮਣਾ ਮਰਨਾ ਦੋਵੇਂ ਹੀ ਮਿਟਵਾ ਲਿਆ, ਐਸਾ ਸਾਨੂੰ ਆਨੰਦ ਪ੍ਰਾਪਤ ਹੋਇਆ ਹੈ ਵਾਹਿਗੁਰੂ ਦਾ।
ਕਹੋ ਕਬੀਰ ਇਹੋ ਰਾਮ ਕੀ ਅੰਸ,
ਇਹ ਕਬੀਰ ਸਾਹਿਬ ਜੇ ਦੱਸ ਰਹੇ ਹੈ ਕੀ ਚੀਜ਼, ਜੇ ਤਾਂ ਅੰਸਾਂ ਅਸੀਂ ਭਾਵ ਕਰਾਂਗੇ ਤਾਂ ਇਹ ਵੰਡੀ ਜਾਏਗੀ ਚੀਜ਼, ਅੰਸ ਇੱਥੇ ਸਰੂਪ ਦਾ ਅਰਥ ਕਰਨਾ ਹੈ, ਕਬੀਰ ਸਾਹਿਬ ਜੀ ਕਹਿੰਦੇ ਰਾਮ ਦਾ ਹੀ ਸਰੂਪ ਹੈ,
ਜਸ ਕਾਗਜ਼ ਪਰ ਮਿਟੈ ਨਾ ਮਨ,
ਜਿਸ ਪ੍ਰਕਾਰ ਭਾਈ ਕਾਗਜ਼ ਦੇ ਉੱਤੇ ਪੱਕੀ ਸ਼ਾਹੀ ਨਾਲ ਲੇਖ ਲਿਖੀ ਦੀਏ, ਉਹ ਮਨਸ ਸ਼ਾਹੀ ਦਾ ਅੱਖਰ ਜਿਹੜਾ ਮਿਟਦਾ ਨੀ ਪੱਕੀ ਸ਼ਾਹੀ ਦਾ, ਇਸ ਪ੍ਰਕਾਰ ਇਹ ਬ੍ਰਹਮ ਦਾ ਸਰੂਪ ਹੈ, ਵੱਖਰਾ ਨੀ ਹੋ ਸਕਦਾ, ਇੱਕੋ ਹੀ ਸਰੂਪ ਹੈ, ਜਿਵੇਂ ਸ਼ਾਹੀ ਇੱਕ ਦੁਆਬ ਦੀ ਹੁੰਦੀ ਹੈ ਤੇ ਇੱਕ ਸ਼ਾਹੀ ਅੱਖਰ ਚ ਹੁੰਦੀ ਹੈ, ਅੱਖਰ ਦੀ ਨਿਆਈ ਇਹ ਦੇਹਾਂ ਵਾਲਾ ਹੈ ਤੇ ਦੁਆਬ ਦੀ ਸ਼ਾਹੀ ਦੀ ਨਿਆਈ ਦੂਸਰਾ ਬ੍ਰਹਮ ਹੈ, ਹੈ ਇੱਕੋ ਹੀ ਚੀਜ਼, ਸ਼ਾਹੀ ਸ਼ਾਹੀ ਇੱਕੋ ਹੀ ਹੈ, ਇਸ ਪ੍ਰਕਾਰ ਜਸ ਕਾਗਜ਼ ਪਰ ਮਿਟੈ ਨਾ ਮਨਸ, ਜਿਸ ਪਰਮੇਸ਼ਰ ਦਾ ਜਸ ਸਾਰੀ ਧਰਤੀ ਦਾ ਜੇ ਕਾਗਜ਼ ਬਣਾ ਦਈਏ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਦਈਏ, ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਦਈਏ, ਫਿਰ ਵੀ ਮਿਟੈ ਨਾ ਹਟਦਾ ਨੀ, ਬਹੁਤਾ ਹੀ ਜਸ ਹੋਇਆ, ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ, ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ, ਜਿਸ ਪਰਮੇਸ਼ਰ ਦਾ ਜਸ ਕਦੇ ਮਿਟਦਾ ਨੀ ਮੁੱਕਦਾ ਨੀ, ऐसा वो स्वरूप है हे परमेश्वर दा।
कहो कबीर एहो राम की अंश
जस कागज पर मिटै न मंस। वाहिगुरु जी का खालसा वाहिगुरु जी का। हे गोविंद
तागे निखुटी पान।
वाहिगुरु जी का खालसा
वाहिगुरु जी की
फतेह। अज साध संगत जी सतगुरु हरगोबिंद साहब मीरी पीर के मालिक सतगुरों के दरबार विच टेक करके अज दर्शन किए। सारे जत्थे समेत इतने आप पुजे हाँ। गरीब नवाज अंतरजामी के दरबार में अमृत रूप श्री सुखमनी साहब जी का पाठ होया है। श्री आसा जी वार का कीर्तन प्रेमनाल सिंह ने किया है। उस तो उपरंत अज इस स्थान के अंदर छेवें पातशाह के मदों के गुरु साहब गुरुद्वारे के अंदर यह कथा साहब समय जी इतों भगत बाणी गोण के पहला पांच शब्द पिछे भट्ठे साहब हुए है। पांच शब्दों तो अगे गोण से इतने कथा अज आरंभ हो रही है। महाराज गुरु हरगोबिंद साहब मीर पीर के मालिक आपकी प्रीत से प्रतीत सिखी बख्श कर।
गोण टूटे तागे निखुटी पान।
साध संगत जी भगतों का हमेशा लिए सत्संगत करने का तैयार होता है। जे कोई संबंधी उल्ट हो जाए उन्होंने भी सिक्ख्या देनी सिक्ख्या दे के परमेश्वर की भाव भगती च तोरना। जे कोई ना आखे लगे तो अपने आखे लगन वाले परिवार के संगी संगत के चरनी पा के निहाल करना। इस शब्द सुधार कबीर साहब जी पहले अर्थ कथन करते हैं।
टूटे तागे निखुटी पान।
साहब कबीर जी अपने रंग में महात्मा विद्या कर गए सन। उदों विद्या करके आ रहे सी। मां नूं तमाशी नूं पता लगा कि कबीर हुण घर नहीं है। गुआंढण कोले जाके आपदे दुख रोण लगी कि हे सखी मैं की दसा, इन्ना मैनूं दुख है। कबीर साहब कोई कम कार नहीं कर रहे, ही जी हालत है।
टूटे तागे निखुटी पान।
कहिंदी तागे टुटे पए ताणियां दे, कदे ताणी बुणदा ही नहीं कबीर साहब। अते पान जिहड़ी है वह मुक्की है। जिहड़ी पान आटा पा के पानी नूं करड़ा करके उस नूं तण वास्ते पहला उहदे तागे सारे ठीक करी दे। वह पान जिस पा के अकड़ाई रहे तागिया नूं, वह भी खुट चुकी है, मुक चुकी है।
द्वार उपर झिलका वहि कान।
कहिंदी द्वारे दे उत्ते ही जिहड़े कान ने जिन्हां नाल ताणा तणी दा है, जेड़े ताणी दे विच भी लाई दे हन, वह काने द्वारे दे उपर ही टंगे होए है। काने खाली चमकदे हन।
पूज बेचारे फूए फार।
अजे जिन्हां कुचां दे नाल सूर दे वाला दा कुछ हुंदा है, उस दे नाल ओह तंदां जिहड़ियां तागे बिंगटे दे होए कुछ फेर के ताने दे उत्ते लिजा के बाहर है। उसके ताई तागिया ठीक कर आते सूर के तागिया पेटा फिर चंगा बख सके। इस प्रकार जे कूज हैं वो बेचारे फूए फार फुले फले पे हैं, बिंगे टेडे हुए पे जिथे पे हैं।
या मुंडिया सिर चढ़ भूका।
मैं की दसा, यह मेरा जरा मुंडिया बच्चा पुत्र कबीर सिर से काल चढ़िया है। ये भुखा मरेगा करदा कोई नहीं है।
यह मुंडिया सगलू द्रब खोई।
ये जरा मुंडिया मेरा पुत्र कबीर इन्हें आपके प्यो का नूरी का जरा धन सी ना सारा जोड़िया है, सारा साधन खुआ के खोता गुआता है।
आवत जात नाक सर हुई।
आवत जात ना कसर हुई, दौने साहब का पाठ है। आते जाते इन्ने हैं को कसर नहीं बाकी, जिन्हें आते जाते हैं। फिर सखी मैं की दसा, नाक सर हुई। मेरी तो नक दे जिंद आ गई है, नक भरने में हो गई इन्ना तकलीफ है मेरे ताई।
रहाओ ਚੁੜੀ ਨਾਰ ਕੀ ਛੋਡੀ ਬਾਤਾ।
ਅਤੇ ਸੋਗੇ ਉਦਾਰੇ ਜਿਹੜੀਆਂ ਨਲੀਆਂ ਬਣਨੀਆਂ ਸੀ ਤਾਂ ਕਿ ਇਹਨੂੰ ਵਸਤ ਬੁਣ ਕਰਕੇ ਤੁਰਦੇ ਨਾਲ ਬਰੀਟੀ ਜਾਈਦਾ ਜਿਹੜਾ ਬੁਣਿਆ ਜਾਵੇ ਪੇਟਾ ਪਾ ਕੇ ਉਹ ਤੁਰਦੇ ਉਦਾਰੇ ਜਿਹੜਾ ਨਾਲ ਨਲੀਆਂ ਵਗਾ ਕੇ ਤਾਗਾ ਬਣ ਬੁਣਨਾ ਸੀ ਵਸਤਰ ਉਹ ਗੱਲ ਹੀ ਇਹਨੂੰ ਛੱਡ ਦਿੱਤੀ ਹੈ।
ਰਾਮ ਨਾਮ ਵਾਕਾ ਮਨ ਰਾਤਾ।
ਕਰਜਾ ਕੀ ਕਬੀਰ ਹੈ ਗੁਆਂਢੀ ਨੂੰ ਪੁੱਛਿਆ ਕਹਿੰਦੇ ਵਾਕਾ ਉਸ ਕਬੀਰ ਮੇਰੇ ਪੁੱਤਰ ਦਾ ਰਾਮ ਨਾਮ ਜੀ ਮੰਗਣ ਗਿਆ ਹੈ ਹਰ ਵਕਤ ਭਜਨ ਰਾਮ 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 ਕਰੀ ਜਾਂਦਾ ਹੈ।
ਲੜਕੀ ਲੜਕਣ ਖੇਬੂ ਨਾ।
ਹੋਰ ਕੀ ਦੱਸਾਂ ਲੜਕੀ ਜਿਹੜੀ ਕਮਾਲੀ ਹੈ ਤੇ ਲੜਕਾ ਜੋ ਹੈ ਕਮਾਲਾ ਇਹਨਾਂ ਦੇ ਖਾਣ ਵਾਸਤੇ ਵੀ ਘਰ ਕੋਈ ਚੀਜ਼ ਨਹੀਂ ਹੈ।
ਮੁੰਡਿਆ ਆਨੰਦਨ ਧਾਪੇ ਜਾ।
ਪਤਾ ਨਹੀਂ ਸਾਧਾਂ ਨੂੰ ਕਿੱਥੋਂ ਲਿਆ ਕੇ ਖਵਾ ਦਿੰਦਾ ਮੁੰਡਿਆ ਜਿਹੜੇ ਵਿਰਾਗੀ ਸਾਧ ਹੈ ਉਹ ਰਾਤ ਨੂੰ ਰੱਜ ਕੇ ਜਾਂਦੇ ਉਹਨੂੰ ਕਿਤੋਂ ਨਾ ਕਿਤੋਂ ਲਿਆ ਕੇ ਖਵਾ ਪਿਆ ਦਿੰਦਾ ਹੈ।
ਇੱਕ ਦੋ ਮੰਦਰ ਇੱਕ ਦੋ ਬਾਟ।
ਉਹ ਕਿੰਨੇ ਕੁ ਸਾਧ ਹੈ ਕਹਿੰਦੇ ਇੱਕ ਦੋ ਮੰਦਰ ਚ ਆਏ ਹੁੰਦੇ ਹੈ ਇੱਕ ਦੋ ਨੂੰ ਬਾਟ ਰਸਤੇ ਤੋਰਨ ਜਾਂਦਾ ਹੈ। ਇਸ ਪ੍ਰਕਾਰ ਦੀ ਹਾਲਤ ਹੈ ਹਰ ਰੋਜ਼ ਦੀ।
ਹਮ ਕਹੋ ਸਾਫਰ ਉਨ ਕਹੋ ਖਾਤ।
ਜਦੋਂ ਸਾਧ ਵਿਦੇ ਆਉਂਦੇ ਸਾਡਾ ਖਿਆਲ ਹੁੰਦਾ ਵੀ ਅੱਜ ਮੰਜੀਆਂ ਸਾਨੂੰ ਪੈਣ ਨੂੰ ਮਿਲਣਗੀਆਂ ਪਰ ਹੋਰ ਆ ਜਾਂਦੇ ਹੈ ਕਹਿੰਦਾ ਤੁਸੀਂ ਸੱਥਰ ਦੇ ਗੁਜ਼ਾਰਾ ਭੁੰਜੇ ਪੈ ਕੇ ਕਰ ਲਓ ਇਹ ਮੰਜੀਆਂ ਸਾਧਾਂ ਨੂੰ ਦੇ ਦਿਓ ਉਹਨਾਂ ਨੂੰ ਖਾਟ ਮੰਜੀਆਂ ਦਵਾ ਦਿੰਦਾ ਚਪਾਈਆਂ।
ਮੂੰਡ ਪਲੂਸ ਕਮਰ ਵੱਧ ਕੋਥੀ।
ਉਹ ਸਾਧ ਵੀ ਐਸੇ ਹੈ ਕਦੇ ਸਾਡੇ ਤੇ ਤਰਸ ਨਹੀਂ ਕਰਦੇ ਵੀ ਇਹ ਗਰੀਬ ਹੈ ਸਿਰ ਮੂੰਹ ਪਲੋਸ ਛੱਡਦੇ ਹੈ ਕਮਰ ਕਸੇ ਉਹਨਾਂ ਦੇ ਕੋਥੀਆਂ ਬੰਨੀਆਂ ਹੁੰਦੀਆਂ ਹਨ।
ਹਮ ਕਹੋ ਚਾਵਲ ਉਨ ਕਹੋ ਰੋਟੀ।
ਅਤੇ ਅੱਬਲ ਤੋਂ ਸਾਨੂੰ ਅੰਨ ਜੁੜਦਾ ਹੀ ਨਹੀਂ ਜੇ ਕਿਤੇ ਸਲਾਹ ਹੋਵੇ ਵੀ ਅੱਜ ਭੋਜਨ ਛਕਾਂਗੇ ਉਦੋਂ ਨੂੰ ਸਾਧ ਆ ਜਾਂਦੇ ਹੈ ਕਹਿੰਦੇ ਤੁਸੀਂ ਚਮੀਣੀ ਚੱਬ ਕੇ ਦਾਣੇ ਭੁੱਜੇ ਚੱਬ ਕੇ ਗੁਜ਼ਾਰਾ ਕਰ ਲਓ ਇਹ ਉਹਨਾਂ ਸੰਤਾਂ ਨੂੰ ਰੋਟੀ ਦੇ ਦਿਓ ਇਹ ਰੋਟੀ ਉਹਨਾਂ ਨੂੰ ਖਵਾਉਂਦੇ ਚੱਕ
ਕੇ
ਮੁੰਡਿਆ ਮੇਰਾ ਮੁੰਡਾ ਕਬੀਰ ਤੇ ਮੁੰਡਿਆ ਵਿਰਾਗੀ ਇਹ ਇੱਕੋ ਹੀ ਹੋ ਗਏ ਹਨ ਰਲ ਕੇ
ਇਹ ਮੁੰਡਿਆ ਬੂਦਤ ਕੀਤੇ
ਇਹ ਜਿਹੜਾ ਮੇਰਾ ਮੁੰਡਾ ਹੈ ਕਬੀਰ ਇਹ ਡੁੱਬਣ ਦੀ ਇਹ ਟੇਕ ਕੋਟ ਲਈ ਹੈ ਡੁੱਬ ਜੂਗਾ ਹੁਣ ਇਹ ਜਿਉਂਦਾ ਨਹੀਂ ਰਹਿ ਸਕਿਆ ਮਰ ਜਾਏਗਾ।
ਸੁਣ ਅੰਦਲੀ ਲੋਈ ਬੇਟੀ।
ਉਹਨੇ ਕਿਹਾ ਕਬੀਰ ਸਾਹਿਬ ਜੀ ਆ ਗਏ ਇਹ ਸਸਰੇ ਅਨੁਸਾਰ ਹੋ ਕੇ ਵਜਨ ਸੁਣਦੀ ਕੋਲੇ ਨਾਲ ਖੜੀ ਵੇਖ ਕੇ ਲੋਈ ਨੂੰ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਅੰਦਲੀ ਹੇ ਗਿਆਨ ਵਾਲੀ ਲੋਈ ਸੁਣ ਅਤੇ ਬੇਪੀਰ ਬੇਮੁਰਸ਼ਦੀਏ ਤੂੰ ਪੀੜਾ ਤੋਂ ਰਹਿ ਤੂੰ ਹੋਵੇਗੀ।
ਮੁੰਡੀਆਂ
ਸੰਤਾਂ ਨੇ ਚਰਨੀ ਭੱਜ ਕੇ ਪੈ ਜਾ ਨਮਸਕਾਰ ਕਰ ਸੁਣ ਕੇ ਮਾਂ ਚੁੱਪ ਹੋਈ ਇਹ ਮਤਲਬ ਇਸ ਪ੍ਰਕਾਰ ਜੇ ਕੋਈ ਸੰਬੰਧੀ ਸਤਸੰਗੀ ਬਣੇ ਤੇ ਉਹਨੂੰ ਬਣਾ ਲੈਣਾ ਤੇ ਪਰਵਾਹ ਨਾ ਕਰਨੀ ਕੋਈ ਸੰਗਤ ਦੇ ਜਿਹੜਾ ਪ੍ਰੇਰਨਾ ਕਰਨਾ ਉਹਦੇ ਚ ਲੱਗਣਾ ਨਾ ਇਸ ਵਿੱਚ ਅਰਥ ਦਾ ਇਹ ਮਤਲਬ ਹੈ ਵੀ ਜਿਉਂ ਤਿਉਂ ਕਰਕੇ ਆਪਣੇ ਸੰਬੰਧੀਆਂ ਨੂੰ ਵੀ ਸਤਸੰਗੀ ਬਣਾ ਕੇ ਉਹਨਾਂ ਦਾ ਭਲਾ ਕਰ ਦੇਣਾ। ਇਸ ਦੇ ਵਿੱਚ ਸਤਸੰਗਤ ਦੀ ਮਹਿਮਾ ਮਾਈ ਦੇ ਵਿਅੰਗ ਵਚਨਾਂ ਦੇ ਦੁਆਰਾ ਕਹੀ ਹੈ ਕਿ ਇੰਨੀ ਸੰਗਤ ਨਾਲ ਕਬੀਰ ਸਾਹਿਬ ਮੁਹੱਬਤ ਕਰਦੇ ਸਨਗੇ। ਸੋ ਸਤਸੰਗਤ ਦੀ ਮੁਹੱਬਤ ਹੈ ਜਿਹੜੀ ਲੋਕ ਵੱਲੋਂ ਸਹਾਇਕ ਹੈ ਇਸ ਨੂੰ ਕਥਨ ਕੀਤਾ ਹੈ ਸ਼ਬਦ ਵਿੱਚ। ਹੁਣ ਅੰਤਰੀਵ ਇਸ ਪ੍ਰਕਾਰ ਸਮਝਣਾ
ਟੂਟੇ ਤਾਗੇ
ਮੂੰਡ ਪਲੋਸ
ਮੂੰਡ ਪਲੋਸ ਕਮਰ ਵੱਧ ਕੋਥੀ।
ਪਹਿਲਾਂ ਤੋਂ ਕਹੋ ਇਹ ਮੁੰਡੀਆਂ ਨੂੰ ਭਾਈ ਸਰਨ ਕਬੀਰ ਇਹ ਜੋ ਮੁੰਡੀ ਕੌਣ ਹੈ ਤੱਤ ਵੇਤੇ ਬ੍ਰਹਮ ਗਿਆਨੀ ਸੰਤ ਭਗਤ ਉਹਨਾਂ ਦੀ ਸਾਹਿਬ ਕਬੀਰ ਜੀ ਕਹਿੰਦੇ ਸ਼ਰਨ ਭਜਨਾ ਕਰੋ ਸ਼ਰਨ ਪੈ ਕੇ ਫਿਰ ਕੀ ਪ੍ਰਾਪਤ ਹੋਵੇਗਾ। ਉਹ ਮੂੰਡ ਪਲੋਸ ਕਮਰ ਵੱਧ ਕੋਥੀ ਉਹ ਸਿਰ ਪਲੋਸਣਗੇ ਮਨ ਰੂਪੀ ਅੰਤਾਕਰਨ ਰੂਪੀ ਸਿਰ ਨੂੰ ਕਿਰਤਾ ਰੂਪੀ ਹੱਥ ਨਾਲ ਉਹ ਪਲੋਸ ਪਲੋਸ ਦੇਣਗੇ ਤੇ ਫਿਰ ਸਿੱਖਿਆ ਕੀ ਦੇਣਗੇ ਕਮਰ ਵੱਧ ਪੋਥੀ। ਇਹ ਭਾਈ ਜਿਹੜੀਆਂ ਧਾਰਮਿਕ ਪੋਥੀਆਂ ਹਨ ਉਹ ਪਰਮੇਸ਼ਰ ਨੂੰ ਸਾਰੀਆਂ ਕਸਮ ਕਰਦੀਆਂ ਉਹਨਾਂ ਦੇ ਉੱਤੇ ਕਮਰ ਕਸਾ ਬੰਨ ਉਹਨਾਂ ਦੇ ਅਨੁਸਾਰ ਜੀਵਨ ਆਪਣਾ ਬਣਾਉਣਾ ਕਰ ਇਹ ਸਿੱਖਿਆ ਦਿੰਦੇ ਹਨ ਉਹ ਸੰਤ।
ਹਮ ਕਹੋ ਚਾਬਨ ਉਨ ਕਹੋ ਰੋਟੀ।
ਉਹ ਕਹਿੰਦੇ ਹਨ ਕਿ ਹਮ ਹਲਕਾ ਮਮਤਾ ਨੂੰ ਚੱਬਣਾ ਕਰ ਆਸਕੀ ਸੰਪਦਾ ਨੂੰ ਉਹ ਕੌਣ ਸਭ ਸੰਤੋਖ ਦਿਆ ਧਰਮ ਵਿਚਾਰ ਇਹਨੂੰ ਜਿਵੇਂ ਰੋਟੀ ਦੇ ਕੇ ਅਸੀਂ ਪਾਲਣਾ ਕਰੀ ਦੀ ਹੈ ਇਹਨਾਂ ਗੁਣਾਂ ਦੀ ਪਾਲਣਾ ਕਰ ਇਸ ਪ੍ਰਕਾਰ ਪੋਥੀਆਂ ਦੇ ਅਨੁਸਾਰ ਕਮਰ ਕਸਾ ਬੰਨ ਕੇ ਕਰ।
ਫਿਰ ਜਦੋਂ ਤੂੰ ਇਹ ਕਰੇਗਾ ਉਪਦੇਸ਼ ਨੂੰ ਘੁਮਾਵੇਗਾ ਤਾਂ ਫਿਰ ਇਹ ਲਾਭ ਹੋਵੇਗਾ। ਜੇ ਪਹਿਲਾਂ ਹੁਣ ਕਹਿਣਾ ਸ਼ਬਦ ਤੋਂ ਆਰੰਭ ਕਰੋ,
ਟੁੱਟੇ ਤਾਗੇ ਨਿਖੁੱਟੀ ਪਾਨ,
ਉਹਨਾਂ ਦੇ ਮੋਹ ਰੂਪੀ ਤਾਗੇ ਟੁੱਟ ਗਏ, ਮੋਹ ਹੀ ਕਿਸੇ ਪਦਾਰਥ ਨਾਲ ਰਿਹਾ ਹੈ। ਤਾਗੇ ਸੰਸਕਾਰ ਸੀ ਜਿਹੜੇ ਸੰਸਾਰ ਦੇ, ਉਹਨਾਂ ਦੇ ਟੁੱਟ ਗਏ ਹਨ। ਨਿਖੁੱਟੀ ਪਾਨ ਜਿਹੜੀ ਪ੍ਰੀਤ ਸੀ ਨਾ, ਮੁਹੱਬਤ ਸੀ ਦੁਨੀਆ ਦੀ, ਇਹ ਪਾਨ ਸੀ, ਇਹ ਵੀ ਉਹਨਾਂ ਦੀ ਮੁੱਕ ਚੁੱਕੀ ਹੈ। ਜਾਂ ਪਾਨ ਨਾ ਵਾਸ਼ਨਾ ਦਾ ਹੈ, ਵਾਸ਼ਨਾ ਉਹਨਾਂ ਮਹਾਤਮਾ ਦੀ ਸਾਰੀ ਮੁੱਕ ਚੁੱਕੀ ਹੈ। ਸੁਧ ਵਿੱਚ ਲੋਕ ਈਖਣਾ ਤੀਨੀ, ਇਹ ਕੋਈ ਵਾਸ਼ਨਾ ਉਹਨਾਂ ਦੇ ਅੰਦਰ ਨਹੀਂ ਰਹੀ ਹੈ।
ਨਿਖੁੱਟੀ ਪਾਨ,
ਵਾਸ਼ਨਾ ਰੂਪੀ ਪਾਨ ਉਹਨਾਂ ਦੀ ਮੁੱਕ ਚੁੱਕੀ ਹੈ, ਵਾਸ਼ਨਾ ਨਹੀਂ ਹੈ ਉਹਨਾਂ ਦੇ ਅੰਦਰ।
ਦੁਆਰ ਉੱਪਰ ਚਿਲਕਾਵ ਹੈ ਕਾਨ,
ਉਹ ਸਾਧ ਸੰਗਤ ਜੀ ਦੁਆਰ ਉੱਪਰ ਨਵਾਂ ਗੋਲਕਾਂ ਦੇ ਵਿਸ਼ਿਆਂ ਦੇ ਉੱਪਰ ਹੋ ਗਏ ਹਨ, ਦੁਆਰਿਆਂ ਦੇ ਉੱਪਰ ਹੋ ਗਏ। ਚਿਲਕਾਵ ਹੈ ਕਾਨ, ਕਾਨ ਜੋ ਪਰਮੇਸ਼ਵਰ ਹੈ ਕ੍ਰਿਸ਼ਨ ਆਦਿਕ ਰੂਪਾਂ ਨੂੰ ਧਾਰਨ ਵਾਲਾ, ਉਹਨਾਂ ਦੇ ਅੰਦਰ ਚਿਲਕ ਆਉਂਦਾ, ਚਮਕ ਆਉਂਦਾ, ਬ੍ਰਹਮ ਚੇਤਨ ਸਾਖੀ ਚੇਤਨ ਉਹਨਾਂ ਦੇ ਪ੍ਰਕਾਸ਼ ਆਉਂਦਾ ਹੈ। ਜਿਹੜੇ ਨੌ ਗੋਲਕਾਂ ਦੇ ਵਿਸ਼ਿਆਂ ਦੇ ਉੱਪਰ ਹੋਏ ਹਨ ਉਹਨਾਂ ਦੇ ਝਿਲਕਾਵ ਹੈ ਕਾਨ, ਅੰਤਾ ਕਰਨ ਉਹਨਾਂ ਦੇ ਸੁਭ ਗੁਣਾਂ ਦੇ ਸਹਿਤ ਸ਼ੁੱਧ ਹੋ ਕੇ ਚਮਕ ਆਉਂਦਾ ਬ੍ਰਹਮ ਚੇਤਨ ਦੇ ਗਿਆਨ ਦੀ ਪ੍ਰਾਪਤੀ ਵਾਸਤੇ।
ਪੂਜ ਵਿਚਾਰੇ ਫੂਏ ਫਾਲ,
ਪੂਜ ਵਿਚਾਰੇ ਫੂਏ ਫਾਲ, ਫਾਲ ਜਿਹੜੇ ਫਲ ਸੀ ਨਾ ਪਦਾਰਥ, ਹਰ ਵਕਤ ਪਦਾਰਥਾਂ ਦੀ ਇੱਛਾ ਚ ਲੱਗਾ ਰਹਿੰਦਾ ਸੀ ਤੇ ਆਪੋ ਆਪਣੇ ਜਿਹੜਾ ਪਦਾਰਥਾਂ ਦਾ ਸਵਾਦ ਹੈ ਫੁਕਾਰੇ ਮਾਰਦੇ ਸੀ, ਕਹਿੰਦੇ ਸੀ ਸਾਨੂੰ ਵਰਤ ਕੇ ਵੇਖ। ਜਿਹੜਾ ਪਦਾਰਥਾਂ ਨੂੰ ਵੇਖ ਕੇ ਚਿੱਤ ਉਸ ਪਾਸੇ ਲਲਚਾ ਜਾਣਾ ਹੈ ਕਿ ਭੋਗ ਲਈਏ, ਇਹਨਾਂ ਨੂੰ ਸਾਂਭ ਲਈਏ, ਇਹੋ ਇਹਨਾਂ ਦੇ ਫੁਕਾਰੇ ਆ, ਪਦਾਰਥਾਂ ਦੀ ਖਿੱਚ ਹੋਣੀ ਹੈ ਚਿੱਤ ਦੇ ਅੰਦਰ। ਇਸ ਪ੍ਰਕਾਰ
ਪੂਜ ਵਿਚਾਰੇ ਫੂਏ ਫਾਲ,
ਜਦੋਂ ਦੂਰਾਂ ਦੂਰਾਂ ਵਿਚਾਰ ਕੀਤੀ ਪਰਮਾਰਥ ਦੀ, ਉਹ ਜਿਹੜੇ ਵਿਚਾਰੇ ਤੁੱਛ ਪਦਾਰਥ ਸਨ ਵਿਚਾਰਨੇ ਕਰਕੇ, ਉਹ ਕੂਚ ਕਰਕੇ ਹਿਰਦੇ ਚੋਂ ਜਿਹੜੇ ਫੁਕਾਰੇ ਆਪਦੇ ਮੋਹ ਵਿੱਚ ਲਾਉਣ ਨੂੰ ਫੁਕਾਰੇ ਮਾਰ ਰਹੇ ਸੀ, ਪਦਾਰਥ ਖਿੱਚ ਕਰਾ ਰਹੇ ਸੀ ਆਪਣੇ ਭੋਗਾਂ ਵਾਸਤੇ, ਉਹ ਵਿਚਾਰੇ ਫੁਕਾਰੇ ਮਾਰਨੋਂ ਕੂਚ ਕਰਕੇ ਚਲੇ ਗਏ। ਵਿਚਾਰਨੇ ਕਰਕੇ ਸਰੂਪ ਦੇ ਮਿੱਥਿਆ ਨਿਸ਼ਚੇ ਕਰ ਲਏ ਕਿ ਬੁੱਧੀ ਦੇ ਪਦਾਰਥ ਐਵੇਂ ਮਿੱਥਿਆ ਹੀ ਨਿਸ਼ਚੇ ਕੀਤੇ ਹੋਏ ਹੈ।
ਮੁੰਡਿਆ ਸਿਰ ਚੜ ਗੁਰੂ ਕਾਲ,
ਐਸਾ ਜਿਹੜਾ ਮੁੰਡਿਆ ਜੀਵ ਆਤਮਾ ਹੈ ਉਹ ਹੁਣ ਕਾਲ ਦੇ ਸਿਰ ਤੇ ਚੜ ਗਿਆ ਹੈ। ਅੱਗੇ ਤਾਂ ਕਾਲ ਪਹੁੰਚਦਾ ਰਹਿੰਦਾ ਸੀ, ਹੁਣ ਕਾਲ ਤੋਂ ਕੱਲ ਹੈ ਕਵਲ ਨਿਰੰਜਨ ਜਾਣਾ ਹੈ, ਨਿਰੰਜਨ ਨੂੰ ਜਾਣ ਵਾਲਾ ਕਾਲ ਦੀ ਬੁਰਕੀ ਕਰ ਜਾਂਦਾ ਹੈ। ਇਸ ਪ੍ਰਕਾਰ ਕਾਲ ਦੇ ਸਿਰ ਤੇ ਚੜ ਗਿਆ ਹੈ, ਉਹਨੂੰ ਕਾਲ ਨਹੀਂ ਪਹੁੰਚ ਸਕਦਾ ਬ੍ਰਹਮ ਗਿਆਨੀ ਉਹ ਜੀਵ ਆਤਮਾ ਦੇ ਤਾਏ।
ਇਹ ਮੁੰਡਿਆ ਸਗਲੂ ਦਰਬ ਖੋਈ,
ਇਹ ਜਿਹੜਾ ਮੁੰਡਿਆ ਜੀਵ ਆਤਮਾ ਹੈ ਸਤਸੰਗੀ ਬਣ ਕੇ, ਇਹਨੂੰ ਸਾਰਾ ਧਨ ਜਿਹੜਾ ਆਸਰੀ ਸੰਪਦਾ ਦਾ ਹੈ, ਕਾਮ ਕਰੋ ਲੋ ਮੋਹੰਕਾਰ ਸਾਰਾ ਦੁਆਤ ਹੈ, ਆਸਰੀ ਸੰਪਦਾ ਹੀ ਉਹਨਾਂ ਅੰਦਰ ਰੱਖੀ ਹੈ।
ਆਵਤ ਜਾਤ ਨਾਗ ਸਰ ਹੋਈ,
ਉਹਨਾਂ ਨੂੰ ਸਾਧ ਸੰਗਤ ਜੀ ਹੁਣ ਨਾ ਆਉਣਾ ਹੈ ਨਾ ਜਾਣਾ ਹੈ, ਆਪ ਦੀ ਜਾਤ ਨਾ ਕਸਰ ਹੋਈ, ਆਉਣ ਜਾਣ ਦੀ ਕਸਰ ਨਹੀਂ, ਬਿਮਾਰੀ ਨਹੀਂ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਹੁੰਦੀ, ਜੰਮਣ ਮਰਨੋਂ ਬਾਹਰੇ ਪਰਉਪਕਾਰੀ ਜਗ ਵਿੱਚ ਆਏ, ਇਹ ਆਉਣ ਜਾਣ ਦੀ ਕਸਰ ਨਹੀਂ ਉਹਨਾਂ 'ਤੇ ਹੁੰਦੀ। ਅੰਮ੍ਰਿਤਸਰ ਸਾਹਿਬ ਦਾ ਪਾਠ ਮੰਨ ਕੇ ਆਪ ਯਾਦ ਨਾਗ ਸਰ ਹੋਈ, ਜਿਹੜਾ ਜਨਮ ਧਾਰ ਕੇ ਆਉਣਾ ਹੈ ਮਰ ਕੇ ਜਾਣਾ ਹੈ, ਨਾਗ ਸਵਰਗ ਆਦਿਕਾਂ ਦੀ ਵਾਸ਼ਨਾ ਹੈ ਅਤੇ ਨਰਕ ਆਦਿਕਾਂ ਦੀ ਪਾਪਾਂ ਕਰਕੇ ਜਾਣਾ, ਇਹ ਸਾਰੇ ਸਰ ਜਿੱਤੇ ਗਏ, ਇਹ ਸਭ ਫਤਿਹ ਹੋ ਗਏ ਉਹਨਾਂ ਦੇ ਜਿੱਤ ਲਏ ਹੈ। ਸਵਰਗ ਦੀ ਵੀ ਇੱਛਾ ਨਹੀਂ ਉਹਨਾਂ ਨੂੰ, ਕਾਮ ਕਰਮ ਨਹੀਂ ਕਰਦੇ, ਪਾਪ ਨਹੀਂ ਕਰਦੇ, ਨਰਕ 'ਚ ਨਹੀਂ ਜਾਣਗੇ, ਆਉਣਾ ਤੇ ਜਾਣਾ ਵਾਸ਼ਨਾ ਕਰਕੇ ਸੀ, ਇਹ ਸਭ ਸਰ ਹੋ ਗਏ, ਉਹਨਾਂ ਨੂੰ ਜਿੱਤਿਆ ਗਿਆ ਹੈ।
ਰਹਾਉ ਪੂਰੀ ਨਾਰ ਕੀ ਛੋਟੀ ਬਾਤ,
ਪੂਰੀ ਨਾਰ ਕੀ ਛੋਟੀ ਬਾਤ, ਤੁਰਿਆ ਅਵਸਥਾ ਨੂੰ ਉਹ ਪ੍ਰਾਪਤ ਹੋ ਗਏ। ਨਾਰ ਮਾਇਆ ਦੀਆਂ ਗੱਲਾਂ ਹੀ ਕਰਨੀਆਂ ਛੱਡ ਪਈਆਂ ਹਨ, ਮਾਇਆ ਦੀਆਂ ਗੱਲਾਂ ਹੀ ਨਹੀਂ ਉਹ ਕਰਦੇ, ਬਾਤਾਂ ਨਾ ਵਾਸ਼ਨਾ ਦਾ ਹੈ, ਮਾਇਆ ਦੀ ਵਾਸ਼ਨਾ ਉਹਨਾਂ ਨੂੰ ਛੱਡ ਦਿੱਤੀ ਹੈ।
ਰਾਮ ਨਾਮ ਵਾਕਾ ਮਨ
ਰਾਤਾ, ਮਾਰਾ ਕੋਈ ਜਾਂ ਕਿਰਿਆ ਕਰਦੇ ਹੋਣਗੇ ਚੇਸ਼ਟਾ ਮਾਤਰ, ਕਹਿੰਦੇ ਰਾਮ ਨਾਮ ਚ ਵਾਕਾ ਉਹਨਾਂ ਪਿਆਰਿਆਂ ਦਾ ਮਨ ਪਾਈ ਰੰਗਿਆ ਹੋਇਆ, ਹਰ ਵਕਤ ਪਰਮੇਸ਼ਵਰ ਦੇ ਨਾਮ ਚ ਰੰਗੇ ਰਹਿੰਦੇ ਹਨ ਉਹਨਾਂ ਦੇ ਮਨ।
ਲੜਕੀ ਲੜਕਣ ਖੈਬੂ ਨਾਲ,
ਲੜਕੀ ਜਿਹੜੀਆਂ ਇੰਦਰੀਆਂ ਹਨ ਗਈਆਂ ਹੁਣ ਉਹਨਾਂ ਦੀਆਂ, ਇਹ ਵਿਸ਼ੇ ਰੂਪੀ ਲੜਕਿਆਂ ਨੂੰ ਨਹੀਂ ਖਾਣਦੀਆਂ, ਵਿਸ਼ਿਆਂ ਦੀ ਇੱਛਾ ਨਹੀਂ ਕਰਦੀਆਂ, ਇੰਦਰੀਆਂ ਐਸੇ ਦਮ ਸਾਧਨ ਕਰਕੇ ਉਹਨਾਂ ਰੋਕ ਲਈਆਂ ਹਨ। ਲੜਕੀ ਕੌਣ, ਬੁੱਧੀ ਲੜਕੇ ਕੌਣ ਪਦਾਰਥ ਪਦਾਰਥਾਂ ਨੂੰ ਨਹੀਂ ਖਾਂਦੀ ਪਦਾਰਥਾਂ ਅੱਗੇ ਭੋਗਣ ਬੁੱਧੀ ਲੱਗੀ ਰਹਿੰਦੀ ਸੀ ਹੁਣ ਪਦਾਰਥਾਂ ਨੂੰ ਵੀ ਭੋਗਾਂ ਦੀ ਇੱਛਾ ਨਹੀਂ ਰੱਖਦੀ ਤੇ ਲੜਕੀ ਬੁੱਧੀ ਜਿਹੜੀ ਹੈ ਲੜਕੇ ਪਦਾਰਥਾਂ ਨੂੰ ਨਹੀਂ ਖਾਣਾ ਕਰਦੀ
ਮੁੰਡਿਆ ਆਨੰਦਨ ਧਾਤੇ ਜਾ
ਮੁੰਡਿਆ ਜੋ ਹੈ ਜੀਵ ਆਤਮਾ ਬ੍ਰਹਮ ਗਿਆਨੀ ਬਣਿਆ ਹੋਇਆ ਰਾਤ ਨੇ ਉਹਨਾਂ ਦੇ ਧਾਤੇ ਨਾਲ ਰੱਜੇ ਹੋਏ ਦੇ ਗੁਜ਼ਰਦੇ ਹੈ ਬ੍ਰਹਮਾਨੰਦ ਰੂਪੀ ਖੁਰਾਕ ਖਾ ਕੇ ਉਹ ਸਦਾ ਤ੍ਰਿਪਤ ਹੋਣਗੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹੀ ਹੈ ਇਸ ਪ੍ਰਕਾਰ ਰੱਜਿਆਂ ਦੇ ਰਾਤ ਦੇ ਦਿਨ ਉਹਨਾਂ ਮਹਾਤਮਾ ਦੇ ਗੁਜ਼ਰਦੇ ਹੈ ਉਹਨਾਂ ਨੂੰ ਦਿਨ ਗਿਆਨ ਰੂਪੀ ਦਿਨ ਕਰਕੇ ਤ੍ਰਿਪਤੀ ਹੋ ਗਈ ਹੈ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਤੇ ਅਣ ਅਵਿਦਿਆ ਰੂਪੀ ਰਾਤ ਦੀ ਨਿਵਰਤੀ ਹੋ ਗਈ ਹੈ ਅਣ ਅਵਿਦਿਆ ਰੂਪੀ ਰਾਤ ਤਾਂ ਜਾਏ ਚਲੀ ਗਈ ਅਤੇ ਦਿਨ ਗਿਆਨ ਕਰਕੇ ਉਹ ਧਰਾਤੇ ਰੱਜੇ ਹੋਏ ਹਨ ਮਹਾਤਮਾ
ਇੱਕ ਦੋਏ ਮੰਦਰ
ਇੱਕ ਦੋਏ ਵਾਟ ਉਹਨਾਂ ਨੂੰ ਸਾਧ ਸੰਗਤ ਜੀ ਇੱਕ ਦੋਏ ਮੰਦਰ ਜਿਹੜੇ ਦੋ ਤੋਂ ਇੱਕ ਕਰਨ ਵਾਲੇ ਹੈ ਸੱਤ ਚੇਤਨ ਆਨੰਦ ਸਰੂਪ ਪਰਮੇਸ਼ਰ ਦੇ ਸਰੂਪ ਲੱਖਣ ਇਹਨਾਂ ਨੂੰ ਮੰਦਰ ਅੰਤਾਕਰਨ ਅੰਦਰ ਲਿਆਂਦਾ ਹੈ ਤੇ ਦੋ ਤੋਂ ਇੱਕ ਕਰਨ ਵਾਲੇ ਜਿਹੜੇ ਹਨ ਸੱਤ ਜੜ ਦੁੱਖ ਰੂਪ ਮਾਇਆ ਦੇ ਸੁਭਾਅ ਉਹਨਾਂ ਨੂੰ ਬਾਟ ਰਸਤੇ ਪਾ ਦਿੱਤਾ ਹੈ ਦੂਰ ਕਰ ਦਿੱਤਾ ਹੈ ਇੱਕ ਦੋਏ ਮੰਦਰ ਦੋ ਤੋਂ ਇੱਕ ਕਰਨ ਵਾਲਾ ਕੌਣ ਹੈ ਬ੍ਰਹਮ ਗਿਆਨ ਉਹ ਮੰਦਰ ਹਿਰਦੇ ਚ ਲਿਆਏ ਹੈ ਇੱਕ ਦੋ ਬਾਟ ਜੋ ਇੱਕ ਤੋਂ ਦੋ ਕਰਨ ਵਾਲਾ ਸੀ ਅਗਿਆਨ ਬੁੰਦਵਾਰ ਪਾਉਣ ਵਾਲਾ ਜਿਹਦੇ ਕਰਕੇ ਅਕਾਨਾ ਪਾਰ ਸੱਤਾ ਤੇ ਸੱਤਾ ਪਾਰ ਵਖੇਪ ਤੇ ਅਵਰਨ ਸ਼ਕਤੀ ਪਾਉਣ ਵਾਲਾ ਸੀ ਉਹਨੂੰ ਬਾਟ ਰਸਤੇ ਪਾ ਕੇ ਦੂਰ ਕਰਦਾ ਹੈ ਵੰਡ ਦਿੱਤਾ ਹੈ ਵੇਖ ਰੂਪੀ ਤਲਵਾਰ ਨਾਲ ਕੱਟ ਦਿੱਤਾ ਹੈ ਉਸਦੇ ਤਾਂ ਇੱਕ ਦੋ ਮੰਦਰ ਅਸਤੀ ਭਾਂਤੀ ਪ੍ਰੇਤਾ ਰੂਪ ਜੋ ਹੈ ਇਸ ਨੂੰ ਮੰਦਰ ਅੰਦਰ ਲਿਆਂਦਾ ਹੈ ਇੱਕ ਦੋ ਬਾਟ ਰਾਜਸੀ ਤਾਮਸੀ ਸਾਂਦਕੀ ਸੁਭਾਅ ਇਹਨਾਂ ਨੂੰ ਵੰਡ ਦਿੱਤਾ ਹੈ ਦੂਰ ਕਰ ਦਿੱਤਾ ਹੈ ਇਸ ਵੇਲੇ ਇੱਕ ਦੋ ਮੰਦਰ ਇੱਕ ਤੇ ਦੋ ਤਿੰਨ ਸਰਵਣ ਮੰਨ ਦਿਆਸਨ ਇਹ ਤਿੰਨੇ ਮੰਦਰ ਅੰਤਾਕਰਨ ਦੇ ਅੰਦਰ ਲਿਆ ਤੇ ਹੈ ਤੇ ਇੱਕ ਦੋ ਬਾਟ ਇੱਕ ਤੋਂ ਦੋ ਕਰਨ ਵਾਲੇ ਜਿਹੜੇ ਸਨਗੇ ਉਹ ਸਭ ਸੰਗੇ ਜੀ ਵਖੇਪ ਸ਼ਕਤੀ ਤੇ ਅਵਰਨ ਸ਼ਕਤੀ ਤੇ ਨਿਨਕਪਣਾ ਜਿਹੜਾ ਸੀ ਇਹ ਉਹਨਾਂ ਨੂੰ ਬਾਟ ਰਸਤੇ ਪਾ ਕੇ ਦੂਰ ਕਰ ਦਿੱਤਾ ਹੈ ਇਸੇ ਪ੍ਰਕਾਰ ਇੱਕ ਦੋਏ ਮੰਦਰ ਦੋਵਾਂ ਤੋਂ ਇੱਕ ਕਰਨ ਵਾਲਾ ਜੋ ਗੁਰਾਂ ਦਾ ਉਪਦੇਸ਼ ਸੀ ਉਹ ਆਪਣੇ ਅੰਦਰ ਲਿਆਂਦਾ ਇੱਕ ਦੋ ਬਾਟ ਇੱਕ ਤੋਂ ਦੋ ਕਰਨ ਵਾਲੀ ਜੋ ਦੁਆਇਕ ਸੀ ਉਹਨੂੰ ਬਣਤਾ ਟੁਕੜੇ ਟੁਕੜੇ ਕਰ ਦਿੱਤਾ ਇਸ ਪ੍ਰਕਾਰ ਇਹਨਾਂ ਤੁਕਾਂ ਦੇ ਅਰਥ ਹਨ
ਹਮ ਕਹੋ ਸਾਥਰ
ਹੰਗਤਾ ਮਮਤਾ ਜਿਹੜੀ ਸੀ ਇਸ ਦੇ ਤਾਂ ਸੱਥਰ ਕਰਤਾ ਕਦਲ ਕਰਤਾ ਨਾਸ਼ ਕਰਤੀ ਹੰਗਤਾ ਤੇ ਮਮਤਾ ਸਤ ਸੰਤੋਖ ਲਿਆ ਧਰਮ ਵਿਚਾਰ ਇਹਨਾਂ ਗੁਰਾਂ ਦੀ ਖੱਟੀ ਖੱਟ ਲਈ ਹੈ ਉਹਨਾਂ ਨੇ ਧਾਰਨ ਕਰ ਲਏ ਹੈ
ਮੂੰਡ ਪਲੋਸ ਕਮਰ ਵੱਧ ਪੋਥੀ
ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹ ਜਗਿਆਸੂਆਂ ਦਾ ਸਤਿਗੁਰੂ ਜੀ ਮੂੰਡ ਮਨ ਰੂਪੀ ਸਿਰ ਕਿਰਪਾ ਰੂਪੀ ਹੱਥ ਨਾਲ ਪਲੋਸਦੇ ਹੈ ਤੇ ਦਲਾਸਾ ਦਿੰਦੇ ਹੈ ਤੇ ਕਹਿੰਦੇ ਨੇ ਭਾਈ ਪੋਥੀਆਂ ਜੋ ਧਾਰਮਿਕ ਹੈ ਇਹਨਾਂ ਤੇ ਕਮਰ ਬੰਨ ਲੈ ਕਮਰ ਕਸਾ ਬੰਨ ਲੈ ਜੋ ਵੇਦ ਸ਼ਾਸਤਰ ਕਹਿੰਦੇ ਹਨ ਗਿਆਨ ਸਰੂਪ ਨੂੰ ਉਸਦੀ ਧਾਰਨਾ ਵਿੱਚ ਲੱਗ ਜਾ
ਹਮ ਕਹੋ ਚਾਬਨ ਉਨ ਕਹੋ ਰੋਟੀ
ਹੰਗਤਾ ਮਮਤਾ ਨੂੰ ਚਬਣਾ ਕਰ ਉਹਨਾਂ ਨੂੰ ਸਤਸੰਗ ਤੋਂ ਮੁਖਾਤਕਾਂ ਰੋਟੀ ਦੀ ਨਹੀਂ ਪਾਲਣਾ ਕਰ ਹਮਕੋ ਤਮਾਮ ਨੂੰ ਇਹ ਚੱਬਣ ਵਾਲਾ ਕਾਲ ਹੈ ਉਹਨੂੰ ਰੋਟੀ ਜਿਵੇਂ ਖਾ ਜਾਂਦਾ ਨਾ ਪੁਰਖ ਐ ਨਾਸ਼ ਕਰਦੇ
ਮੁੰਡਿਆ ਹੋਵੇ
ਇਸ ਪ੍ਰਕਾਰ ਮੁੰਡਿਆ ਜੀਵ ਆਤਮਾ ਤੇ ਮੁੰਡਿਆ ਈਸ਼ਵਰ ਇਹ ਜੀਵ ਇਸਦੀ ਏਕਤਾ ਦਾ ਗਿਆਨ ਪ੍ਰਾਪਤ ਹੋ ਗਈ ਕੋਈ ਰੂਪ ਹੋ ਗਏ ਸੱਚੇ ਅਨੰਦ ਰੂਪ ਜੀਵ ਹੈ ਸੱਚੇ ਅਨੰਦ ਰੂਪ ਈਸ਼ਵਰ ਦਾ ਸਰੂਪ ਹੈ ਤੁਰਿਆ ਪਦ ਨੂੰ ਲੈ ਕੇ ਵਾਚਕ ਛੱਡ ਕੇ
ਇਹ ਮੁੰਡਿਆ ਬੂਦ ਕੀ ਕੇ
ਇਸ ਪ੍ਰਕਾਰ ਦੇ ਮੁੰਡਿਆ ਇਹ ਬ੍ਰਹਮ ਗਿਆਨੀ ਜੀਵਨ ਮੁਕਤ ਹੈ ਇਹ ਡੁੱਬਦੇ ਹੋਏ ਨੂੰ ਤਾਰਨ ਵਾਸਤੇ ਓਟ ਬਣ ਗਏ ਡੁੱਬਣ ਨਹੀਂ ਦੇਣਗੇ ਸੰਸਾਰ ਵਿੱਚ ਆਸਰਾ ਰੂਪ ਹੋ ਗਏ ਹਨ
ਸੁਣ ਅੰਦਲੀ ਲੋਈ ਬੇਪੀਰ
ਕਹਿੰਦੇ ਹਨ ਸੁਣ ਅੰਦਲੀ ਲੋਈ ਬੇਪੀਰ ਫਿਰ ਅਗੇ ਮਨ ਬੁੱਧ ਦੇ ਅੰਦਰ ਵਿਚਾਰ ਰੂਪੀ ਨਿਗਾਹ ਤੋਂ ਹੀ ਨਹੀਂ ਅੰਦਲੀ ਲੋਈ ਨਾ ਹੇ ਸ੍ਰਿਸ਼ਟੀਏ ਸੁਣ ਸਾਡੀ ਸਿੱਖਿਆ ਨੂੰ ਇਸ ਪ੍ਰਕਾਰ ਜੰਮਣ ਵਰਗੀ ਪੀੜਾ ਤੋਂ ਬੇਰਹਿਤ ਹੋ ਜਾਓਗੇ ਤੁਸੀਂ।
ਇਨ ਮੁੰਡੀਆਂ ਭਜ ਸਰਨ ਕਵੀ
ਐਸੇ ਜੇ ਬ੍ਰਹਮ ਗਿਆਨੀ ਤੱਤ ਵਿੱਚ ਮੁੰਡੀਏ ਮਹਾਤਮਾ ਉਹਨਾਂ ਦੀ ਸ਼ਰਨ ਭੱਜ ਕੇ ਕਹਿੰਦੇ ਕਬੀਰ ਜੀ ਪੋ ਫਿਰ ਆਵਾਗਮਨ ਤੁਹਾਡਾ ਮਿਲ ਜਾਏਗਾ। ਇਹ ਦੂਸਰਾ ਅੰਤਰੀਵ ਅਰਥ ਹੈ। ਵੇਖੋ ਮਹਾਂਪੁਰਖਾਂ ਦੇ ਬਚਨ ਕਿਸ ਪ੍ਰਕਾਰ ਮਾਤਾ ਦੀ ਚਰਚਾ ਹੈ ਤੇ ਦੂਏ ਅੰਤਰੀਵ ਕਿਸ ਪ੍ਰਕਾਰ ਸੈਂਤ ਕਿਸ ਪ੍ਰਕਾਰ ਕੀਤੀ ਹੈ।
ਗੋਡ ਖਸਮ ਮਰੇ ਤਾਂ ਨਾਰ ਨਾ ਰੋਵੇ।
ਕੋਈ ਮਾਇਆ ਦੀ ਸਿਫਤ ਕਰਦਾ ਹੈ ਸ਼ਾਹੂਕਾਰ ਵੇਖ ਕੇ ਉਹਦੇ ਪ੍ਰਥਾ ਕਹਿੰਦੇ ਹਨ
ਖਸਮ ਮਰੇ ਤਾਂ ਨਾਰ ਨਾ ਰੋਵੇ।
ਜਦੋਂ ਖਸਮ ਮਾਲਕ ਸ਼ਾਹੂਕਾਰ ਮਰ ਜੇ ਮਾਇਆ ਦਾ ਤੇ ਮਾਇਆ ਨੀ ਉਦੋਂ ਰੋਂਦੀ। ਕਿਉਂ ਨੀ ਰੋਂਦੀ?
ਉਸ ਰਖਵਾੜਾ ਔਰ
ਉਸ ਮਾਇਆ ਦਾ ਰੱਖਿਆ ਕਰਨ ਵਾਲਾ ਹੋਰ ਬਣ ਜਾਂਦਾ, ਉਸ ਮਾਇਆ ਨੂੰ ਸਾਂਭਣ ਵਾਲਾ ਹੋਰ ਬਣ ਜਾਂਦਾ ਹੈ।
ਰਖਵਾਰੇ ਕਾ ਹੋਏ ਬਿਨਾ,
ਜਿਹੜਾ ਰਖਵਾਰਾ ਬਣਿਆ ਹੋਇਆ ਹੈ ਉਸ ਦਾ ਜਦੋਂ ਨਾਸ਼ ਹੋ ਜਾਂਦਾ ਹੈ ਉਹ ਬੁਰੇ ਪਾਸੇ ਵਰਤਦਾ, ਮਾਇਆ ਨੂੰ ਸ਼ਕਾਵ ਕਵਾਲ ਚ ਵਰਤਦਾ ਹੈ।
ਆਗੈ ਨਰਕ ਇਹਾਂ ਭੋਗ ਬਿਲਾ,
ਇੱਥੇ ਤਾਂ ਭੋਗਣ ਦਾ ਬਿਲਾਸ ਆਨੰਦ ਮੰਨ ਲਿਆ, ਮਾਇਆ ਦੇ ਗੁਲਸ਼ਲੇ ਉਡਾਉਂਦਾ ਹੈ ਤੇ ਅੱਗੇ ਫਿਰ ਉਹ ਨਰਕ ਚ ਪੈਣਾ ਪੈਂਦਾ ਹੈ। ਇਹ ਦੰਡ ਮਿਲਦਾ ਉਸ ਪੁਰਖ ਦੇ ਤਾਂ।
ਏਕ ਸੁਹਾਗਣ ਜਗਤ ਪਿਆਰੀ,
ਇਸੇ ਪ੍ਰਕਾਰ ਏਕ ਸੁਹਾਗਣ, ਇਹ ਮਾਇਆ ਇੱਕ ਸੁਹਾਗਵੰਤੀ ਬਣੀ ਬੈਠੀ ਹੈ, ਸਾਰੇ ਜਗਤ ਦੀ ਪਿਆਰੀ ਹੈ, ਸਭ ਨੂੰ ਪਿਆਰੀ ਲੱਗਦੀ ਹੈ। ਬੱਚੇ ਦੇ ਤਾਂ ਹੀ ਪੈਸਾ ਦਿਓ, ਛੱਡਣਾ ਨੀ ਚਾਹੁੰਦਾ ਮੁੱਠੀ ਵਿੱਚੋਂ, ਇੰਨੀ ਪਿਆਰੀ ਹੈ।
ਸਗਲੇ ਜੀ ਜੰਤ ਕੀ ਨਾਲ,
ਸਾਰੇ ਜੀ ਜੰਤ ਜਿੰਨੇ ਸਾਰਿਆਂ ਦੀ ਇਸਤਰੀ ਬਣੀ ਰਹਿੰਦੀ ਹੈ, ਸਾਰਿਆਂ ਦਾ ਭੋਗਣ ਨੂੰ ਚਿੱਤ ਕਰਦਾ ਹੈ।
ਰਹਾਉ ਸੁਹਾਗਣ ਗੱਲ ਸੋ ਹੈ ਹਾਰ,
ਇਹ ਜਿਹੜੀ ਸੁਹਾਗਣ ਮਾਇਆ ਹੈ ਇਹ ਬੇਸਵਾ ਰੂਪ ਹੈ, ਗੱਲ ਚ ਹਾਰ ਪਾਈ ਫਿਰਦੀ ਹੈ ਚੇਤਨ ਹੋ ਕੇ, ਬੁਖਾਰੀ ਲੋਕਾਂ ਦੇ ਤਾਂ ਮੂੰਹ ਦੀ ਹੈ। ਇਸੇ ਪ੍ਰਕਾਰ ਸੁਹਾਗਣ ਜਿਹੜੀ ਇਹ ਮਾਇਆ ਕਹਾਉਂਦੀ ਆ ਆਪ ਨੂੰ, ਇਹਦੇ ਗਲਤ ਸ਼ਬਦ ਸਪਰਸ਼ ਰੂਪ ਦਾ ਸੰਗੰਧ, ਇਹ ਵਿਸ਼ੇ ਹੈ ਜਿਹੜੇ ਹਾਰ ਪਾਇਆ ਸੋਹਰਿਆ ਕਾਮੀ ਪੁਰਖਾਂ ਦੇ ਤਾਂ।
ਸੰਤ ਕਹੋ ਵਿਖ ਵਿਖ ਸਾ ਸੰਸਾਰ,
ਸੰਤ ਮਹਾਤਮਾ ਦਾ ਸੰਤ ਪਣੇ ਨੂੰ ਨਾਸ਼ ਕਰਨ ਵਾਲੀ, ਜਿਵੇਂ ਜ਼ਹਿਰ ਖਾ ਕੇ ਇਹਨੂੰ ਮਾਰ ਦੀ ਦੇ, ਇਹ ਸਾਧਨ ਦੇ ਵਾਸਤੇ ਤਾਂ ਵਿਹੋ ਹੈ ਇਹ, ਤੇ ਸੰਸਾਰ ਇਹਨੂੰ ਵੇਖ ਕੇ ਖਿੜਦਾ, ਬੜਾ ਖੁਸ਼ ਹੁੰਦਾ ਕਿ ਪਦਾਰਥ ਮਿਲ ਗਿਆ ਸਾਨੂੰ।
ਕਰਸੀ ਗਾਰ ਬਹਿ ਪਖਿਆਰੀ,
ਇਹ ਕਹੀ ਜੀ ਹੈ ਜਿਹਨੂੰ ਪੱਖ ਨਾਨਕੇ ਤੇ ਦਾਦਕੇ ਸਹੁਰੇ ਆਰੀ ਉਹਨੂੰ ਕੱਟ ਦਿੱਤੇ ਹੈ। ਐਸੀ ਜਿਹੜੀ ਵਿਸਵਾ ਹੈ ਇਹ ਸ਼ਿੰਗਾਰ ਕਰਕੇ ਬੈਠਦੀ ਹੈ। ਇਸੇ ਪ੍ਰਕਾਰ ਇਹ ਸ਼ਿੰਗਾਰ ਸਭ ਸੰਗਤ ਜੀ ਸਾਰੀ ਦੁਨੀਆਂ ਦੇ ਵਿੱਚ ਪਦਾਰਥਾਂ ਦੀ ਜਿਹੜੀ ਬਹੌਲਤਾ ਹੈ ਇਹ ਸ਼ਿੰਗਾਰ ਕਰਕੇ ਬੈਠਦੀ ਹੈ।
ਸੰਤ ਕੀ ਠਿਠਕੀ ਫਿਰੈ ਵਿਚਾਰੀ,
ਸੰਤਾਂ ਮਹਾਤਮਾ ਦੀ ਫਟਕਾਰੀ ਹੋਈ ਹੈ, ਸਰਾਫੀ ਹੋਈ ਹੈ, ਇਹ ਵਿਚਾਰੀ ਗਰੀਬਣੀ ਹੋ ਕੇ ਤੁਰੀ ਫਿਰਦੀ ਹੈ।
ਸੰਤ ਭਾਗ ਉਹ ਪਾਛੈ ਪਰ,
ਸੰਤਾਂ ਤੋਂ ਭੱਜ ਕੇ ਉਹ ਪਿੱਛੇ ਪੈ ਜਾਂਦੀ, ਸ਼ਰਮ ਪੈ ਜਾਂਦੀ ਹੈ, ਕਿਉਂਕਿ ਸੰਤ ਭਾਗ ਤਿਆਗ ਲੱਖਣਾ ਕਰ ਦਿੰਦੇ, ਇਹਨੂੰ ਮਿੱਥਿਆ ਨਿਸ਼ਚੇ ਕਰਾ ਦਿੰਦੇ ਹੈ, ਇਸ ਕਰਕੇ ਉਹ ਭੱਜ ਕੇ ਪਿੱਛੇ ਸ਼ਰਮ ਪੈ ਜਾਂਦੀ ਹੈ।
ਗੁਰਪ੍ਰਸਾਦੀ ਮਾਰ ਹੋ ਡਰੈ,
ਸਤਿਗੁਰਾਂ ਦੀ ਕਿਰਪਾ ਕਰਕੇ ਮੌਤ ਤੋਂ ਡਰਦੀ ਹੈ ਕਿ ਸੰਤ ਮੈਨੂੰ ਮਿੱਥਿਆ ਨਿਸ਼ਚੇ ਕਰਕੇ ਮਾਰ ਹੀ ਨਾ ਦੇਣ, ਭਾਗ ਹੀ ਨਾ ਕਰ ਦੇਣ।
ਸਾਕਤ ਕੀ ਉਹ ਪਿੰਡ ਪਰਾ,
ਇਹ ਜਿਹੜੀ ਮਾਇਆ ਸਾਕਤਾਂ ਦੀ ਤਾਂ ਪਿੰਡਾਂ ਪਿੰਡ ਸਰੀਰ ਜਿਵੇਂ ਪ੍ਰਾਣ ਪ੍ਰਾਣ ਹੁੰਦੇ ਹੈ, ਪ੍ਰਾਣ ਆਸਰਾ ਹੁੰਦੇ ਸਰੀਰ ਦਾ ਪ੍ਰਾਣ, ਇਉਂ ਇਹ ਪ੍ਰਾਣਾਂ ਆਸਰਾ ਬਣੀ ਹੋਈ ਹੈ ਸਾਕਤਾਂ ਦੇ ਪੁਰਖਾਂ ਦੇ ਸਰੀਰਾਂ ਦਾ।
ਹੰਕਾਉ ਦ੍ਰਿਸ਼ਟ ਪਰੈ ਤ੍ਰਖ ਡਾਏ,
ਸਾਨੂੰ ਤਾਂ ਭਗਤ ਕਬੀਰ ਜੀ ਕਹਿੰਦੇ ਨਿਗਾਹ ਚ ਇਸ ਪ੍ਰਕਾਰ ਪੈ ਰਹੀ ਹੈ ਜਿਵੇਂ ਤਰਖ ਤਿੱਖੇ ਨੇਤਰਾਂ ਵਾਲੀ ਡੈਣ ਹੁੰਦੀ ਹੈ, ਨਿਆਣਿਆਂ ਦੇ ਕਾਲਜੇ ਕੱਢ ਕੇ ਖਾ ਜਾਂਦੀਆਂ ਡੈਣਾਂ, ਇਸ ਪਹਾੜਾਂ ਦੇ ਸੁਣੀ ਦੀਆਂ ਕਈਆਂ ਨਿਹਣਗੀਆਂ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਹੰਕੋ ਦ੍ਰਿਸ਼ਟ ਪਵੈ ਪਰ,
ਹੰਕੋ ਦ੍ਰਿਸ਼ਟ ਪਰੈ ਤ੍ਰਖ ਡਾਏ,
ਤਰਖ ਜਾਨਵਰ ਹੁੰਦਾ ਹੈ ਤਾਂ ਕੁੱਤੇ ਕੁੱਤੇ ਦੀ ਜਿੱਡਾ ਹੁੰਦਾ ਹੈ, ਉਹਦੇ ਹੱਡ ਜਿਹੜੇ ਹੈ ਉਹ ਜਦੋਂ ਚੱਲਦਾ ਬਾਹਲੇ ਖੜ ਖੜ ਕਰਦੇ ਹੈ, ਉਹਦੇ ਤੇ ਸਵਾਰੀ ਕਰਦੀ ਹੈ ਡੈਣ, ਉਹ ਤਰਖ ਦੀ ਸਵਾਰੀ ਕਰਨ ਵਾਲੀ ਡੈਣ ਦੀ ਨਿਆਈ ਸੰਤ ਪ੍ਰਤੀਕ ਹੁੰਦੀ ਹੈ।
ਹਮ ਇਸ ਦਾ ਬਹੁਤ ਜਾਣਿਆ
ਭਾਈ, ਉਸਦਾ ਤਰਖ ਤਿੱਖਿਆ ਨੇਤਰਾਂ ਵਾਲੀ ਡੈਣ ਜਿਵੇਂ ਅੱਖਾਂ ਕੱਢ ਲੈਂਦੀ ਕਾਲਜਾ ਨਿਆਣਿਆਂ ਦਾ, ਇਸ ਪ੍ਰਕਾਰ ਤਿਰਖੀ ਦ੍ਰਿਸ਼ਟੀ ਵਿਕਾਰਾਂ ਨੂੰ ਪੈਦਾ ਕਰਕੇ ਸੋ ਗੁਣਾਂ ਦਾ ਕਾਲਜਾ ਕੱਢਣ ਵਾਲੀ ਦਿਸਦੀ ਹੈ।
ਹਮ ਇਸ ਦਾ ਬਹੁਤ ਜਾਣਿਆ ਭੇਦ,
ਇਸ ਦਾ ਬੜਾ ਚੰਗੀ ਤਰ੍ਹਾਂ ਭੇਦ ਜਾਣ ਲਿਆ ਹੈ।
ਜਦ ਹੋਏ ਕਿਰਪਾਲ ਮਿਲੇ ਗੁਰਦੇ,
ਜਦੋਂ ਅਕਾਲ ਪੁਰਖ ਵਾਹਿਗੁਰੂ ਸਾਡੇ ਪੁੰਨਾ ਕਰਕੇ ਕਿਰਪਾਲੂ ਹੋਇਆ, ਤੇ ਸਤਿਗੁਰੂ ਦੇਵ ਨਾਲ ਅਸੀਂ ਮਿਲੇ ਹਾਂ।
ਬਹੁ ਕਬੀਰ ਅਬ ਬਾਹਰ ਭਰੀ,
ਕਬੀਰ ਸਾਹਿਬ ਜੀ ਕਹਿੰਦੇ ਸਾਡੇ ਹਿਰਦੇ ਤੋਂ ਹੁਣ ਬਾਹਰ ਪੈ ਗਈ ਹੈ, ਦਿਖ ਪਈ ਹੈ, ਸਾਡੇ ਹਿਰਦੇ ਚ ਨੀ ਇਹਦਾ ਨਿਵਾਸ ਦਾ ਮੋਹ ਨੀ ਹੈ। ਸੰਸਾਰ ਦੇ ਅੰਚਲ ਪੱਲੇ ਦੇ ਨਾਲ ਲੜੀ ਨਾਲ ਲੱਗੀ ਹੋਈ ਹੈ, ਜਾਂ ਪੰਜ ਪੱਲੇ ਦੇ ਨਾਲ ਲੜੀ ਲੜਕਦੀ ਹੈ, ਇਹ ਹਿਰਦੇ ਰੂਪੀ ਪੱਲੇ ਚ ਹਰ ਵਕਤ ਇਹਦਾ ਮੋਹ ਲੜਕਦਾ ਰਹਿੰਦਾ, ਜਿਵੇਂ ਸਪਣੀ ਲੜ ਜਾਵੇ ਇਸ ਪ੍ਰਕਾਰ ਉਹਨਾਂ ਦੇ ਹਿਰਦੇ ਪੱਲੇ ਚ ਲੜੀ ਹੋਈ ਹੈ, ਇਹ ਜੰਗ ਮਾਰਿਆ ਹੋਇਆ ਵਿਸ਼ਿਆਂ ਦੀ ਛੇ ਇਸੇ ਕਰਕੇ ਫੁਰਦੀ ਰਹਿੰਦੀ ਹੈ।
ਗੋਡ
ਇਸ ਰੂਪ
ਮਰ
ਸਾਧ ਸਿੰਘ ਜੀ, ਖਸਮ ਕੌਣ ਹੈ ਜੀਵਾਂ ਤੋਂ, ਜੇ ਜੀਵਤ ਭਾਵ ਤੋਂ ਮਰਜੇ ਨਾ ਗੁਰਾਂ ਦੇ ਉਪਦੇਸ਼ ਕਰਕੇ, ਫਿਰ ਇਹ ਨਾਰ ਮਾਇਆ ਵਾਸਤੇ ਨੀ ਰੋਂਦਾ। ਹੁਣ ਜਿਵੇਂ ਰੋਂਦਾ ਫਿਰਦਾ ਨਾ ਮਾਇਆ ਵਾਸਤੇ, ਫਿਰ ਇਹਦਾ ਰੋਣਾ ਸਾਰਾ ਮਿਟ ਜਾਂਦਾ ਹੈ।
ਉਸ ਰਖਵਾਰਾ ਔਰ ਹੋਵੇ,
ਉਸ ਰਖਵਾਰਾ ਔਰ ਹੋਵੇ, ਉਹਦਾ ਜਿਹੜਾ ਹੈ ਰਖਵਾਰਾ ਉਸ ਮਾਇਆ ਦੇ ਹੋਰ ਬਥੇਰੇ ਮਾਲਕ ਬਣ ਜਾਂਦੇ ਹੈ, ਜਿਹੜਾ ਤਿਆਗ ਕਰਜੇ ਨਿਕਲ ਜਾਂਦਾ ਹੈ। ਕਬੀਰ ਹੋਂਦ ਦੀ ਹਾਰੀ ਤਿੰਨ ਕੋ ਪੈਸੇ ਨੀਕ ਸਜਾ ਹੈ,
ਰਖਵਾਰੇ ਕਾ ਹੋਈ ਵਿਨਾਸ਼,
ਜਿਹੜੇ ਰਖਵਾਰੇ ਬਣੇ ਹੋਏ ਆ ਮਾਇਆ ਦੇ ਪਦਾਰਥਾਂ ਦੇ, ਉਹਨਾਂ ਦਾ ਵਿਨਾਸ਼ ਹੋ ਜਾਂਦਾ ਹੈ।
ਅੱਗੇ ਨਰਕ ਇਹਾਂ ਭੋਗ ਬਿਲਾਸ,
ਉਹਨਾਂ ਸਕਾਮੀਆਂ ਪੁਰਖਾਂ ਨੂੰ ਅੱਗੇ ਨਰਕ ਭੋਗਣਾ ਪੈਂਦਾ, ਇੱਥੇ ਭੋਗ ਮੰਨ ਕਰਕੇ ਬਿਲਾਸ ਆਨੰਦ ਮਾਣਦੇ ਹਨ।
ਏਕ ਸੁਹਾਗਣ ਜਗਤ ਪਿਆਰੀ,
ਇਹ ਸੁਹਾਗਣ ਮਾਇਆ ਇੱਕੋ ਹੀ ਸਾਰੇ ਜਗਤ ਦੀ ਪਿਆਰੀ ਬਣੀ ਬੈਠੀ ਹੈ।
ਅਗਲੇ ਜੀ ਜੰਤ ਕੀ ਨਾ,
ਸਾਰੇ ਜੀ ਜੰਤ ਦੀ ਇਸਤਰੀ ਬਣੀ ਹੋਈ ਹੈ। ਇਸੇ ਪ੍ਰਕਾਰ ਫੇਰ ਪੜੋ,
ਖਸਮ ਮਰੇ ਤਾਂ ਨਾਰ ਨਾ ਰੂਪ, ਉਸ ਰਖਵਾਰਾ ਔਰ ਹੋਵੇ, ਰਖਵਾਰੇ ਕਾ ਹੋਈ ਵਿਨਾਸ਼,
ਰਖਵਾਰੇ ਮਾਇਕਿਆਂ ਦਾ ਜੋ ਨਾਸ ਹੁੰਦਾ ਹੈ।
ਅੱਗੇ ਨਰਕ
ਦੇ ਆਦਕਾਂ ਦਾ ਅਭਿਆਸ ਕਰਨ ਵਾਲਿਆਂ ਦਾ,
ਅੱਗੇ ਨਰਕ ਦੀਆਂ ਭੋਗ ਵਿਲਾਸ,
ਅੱਗੇ ਪ੍ਰਲੋਕ ਚ ਨਰਕ ਮਿਲਦਾ, ਇੱਥੇ ਸਰੀਰ ਕਰਕੇ ਭੋਗਾਂ ਦੇ ਬਿਲਾਸ ਚ ਫਸੇ ਰਹਿੰਦੇ ਬਖਈ ਪੁਰਖ।
ਏਕ ਸੁਹਾਗਣ ਜਗਤ ਪਿਆਰੀ,
ਇਹ ਸੁਹਾਗਣ ਭਗਤੀ ਹੈ ਪਰਮੇਸ਼ਰ ਦੀ, ਜਿਸ ਜਗਤ ਦੇ ਜੀਆਂ ਨੂੰ ਪਿਆਰੀ ਹੈ।
ਅਗਲੇ ਜੀ ਜੰਤ ਕੀ ਨਾਰੀ,
ਉਹ ਸਾਰੇ ਜੀ ਜਿੰਨੇ ਸੂਖਮ ਸਥੂਲ ਹੈ ਉਹਨਾਂ ਨੂੰ ਜਾਣ ਕਰਕੇ ਕਿਨਾਰੀ ਨਾਲ ਕਿਨਾਰੇ ਕਰਦੀ ਹੈ, ਤਿਆਗ ਕਰ ਦਿੱਤਾ ਹੈ ਇਸਦਾ।
ਰਹਾਉ ਸੁਹਾਗਣ ਗੱਲ ਸੋਹੈ ਹਾਰ,
ਸੁਹਾਗਣ ਜੋ ਹੈ ਜੋ ਤੱਤ ਵਿੱਚ ਸੁਹਾਗਵੰਤੀਆਂ ਦੀ ਨਿਆਈ ਹੈ, ਉਹਨਾਂ ਦੇ ਗਲ ਵਿੱਚ ਕੰਠ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਹਾਰ, ਗਿਆਨ ਰੂਪੀ ਹਾਰ ਸੋਹਦਾ ਹੈ।
ਸੰਤ ਕਉ
ਰੂਪ,
ਸੰਤ ਕਉ ਬਿਖ ਬਿਖਸੈ ਸੰਸਾਰ,
ਇਹ ਸੰਸਾਰ ਸੰਤਾਂ ਸੰਤ ਕੋ ਬਿਖ ਬਿਖਸੈ ਸੰਸਾਰ, ਸੰਤ ਮਹਾਤਮਾ ਨੇ ਵਿਸ਼ਿਆਂ ਦੇ ਤਾਂ ਹੀ ਵਿਉਹ ਰੂਪ ਜਾਣ ਕੇ ਤਿਆਗਿਆ ਹੈ, ਤੇ ਉਹ ਬਿਖਸੈ ਸੰਸਾਰ ਸਾਰੇ ਸੰਸਾਰ ਨੂੰ ਜਿਹੜਾ ਚੇਤਨ ਦਿਸ ਰਿਹਾ ਪ੍ਰਕਾਸ਼ ਰਿਹਾ ਉਸੇ ਦੀ ਪ੍ਰਾਪਤੀ ਕਰਦੇ ਹਨ।
ਕਰਸੀ ਗਾਰ ਬਹਿ ਪਖਿਆਰੀ,
ਕਹਿੰਦੇ ਹਨ ਕਰਸੀ ਗਾਰ ਉਹ ਸ਼ਿੰਗਾਰ ਸੋ ਗੁਣਾਂ ਦਾ ਕਰਕੇ ਬਹਿ ਬੈਠਦੇ ਇਸ ਲੋਕ ਇਸ ਨਾਲ ਲਾ ਕੇ ਉਹਨਾਂ ਦੇ ਪੱਖ ਲੋਕ ਪ੍ਰਲੋਕ ਦੇ ਜਿਹੜੇ ਕੁਲ ਆਉਂਦੇ ਸੀ ਆਰੀ ਜੀ ਨੇ ਵਿਵੇਕ ਨਾਲ ਕੱਟ ਦਿੱਤੇ ਹੈ, ਮੇਰ ਦਿੱਤੇ ਹਨ।
ਸੰਤ ਕੀ ਠਿਠਕੀ ਫਿਰੈ ਵਿਚਾਰੀ,
ਅਤੇ ਸੰਤਾਂ ਨੇ ਸਰੂਪ ਦੀ ਵਿਚਾਰ ਕੀਤੀ ਹੈ, ਇਹ ਵਿਚਾਰ ਕਰਕੇ ਦੇਹ ਮਾਨ ਨੂੰ ਠਿਠਿਮਰਤ ਮਿਟ ਗਿਆ ਹੈ, ਦੇਹ ਮਾਨ ਵੱਲੋਂ ਫਿਰ ਗਏ ਹੈ, ਸਰੂਪ ਦੀ ਵਿਚਾਰ ਕਰਕੇ ਐਸੇ ਸੰਤਾਂ ਨੇ ਇਸਤੀ ਪਾ ਲਈ ਹੈ, ਟਿਕ ਗਏ ਹਨ।
ਸੰਤ ਭਾਗ ਉਹ ਪਾਛੈ ਪਰ,
ਸੰਤ ਮਹਾਤਮਾ ਜਿਹੜੇ ਹਨ ਭਾਗ ਤਿਆਗ ਲੱਖਣਾ ਕਰਦੇ ਰਹਿੰਦੇ ਹਨ, ਸਰੂਪ ਲੱਖਣਾ ਜੈਤੀ ਜੈਤੀ ਲੱਖਣਾ ਦੁਆਰਾ ਦੋਹਾਂ ਨੂੰ ਇਕੱਠੇ ਕਰਕੇ ਭਾਗ ਤਿਆਗ ਲੱਖਣ ਬਣਾਇਆ ਹੈ, ਉਹ ਪਾਛਾ ਪਰ ਦੇਹ ਵਿਆਸ ਤੋਂ ਪਿੱਛੇ ਪੈ ਜਾਂਦੇ ਹਨ।
ਗੁਰ ਪ੍ਰਸਾਦੀ ਮਾਰੋ ਡਰ,
ਗੁਰੂ ਦੀ ਕਿਰਪਾ ਕਰਕੇ ਸਾਧ ਸੰਗਤ ਜੀ ਉਹ ਜੀਵਤ ਭਾਵ ਤੋਂ ਮਾਰ ਵੱਲੋਂ ਉਹ ਸਾਧ ਸੰਗਤ ਜੀ ਸਾਧਕ ਪੁਰਖ ਜਿਹੜੇ ਉਪਾਅ ਕਰਦੇ ਹਨ ਕਿ ਗੁਰਾਂ ਦੀ ਕਿਰਪਾ ਦੁਆਰਾ ਜੀਵਤ ਭਾਵ ਤੋਂ ਨਾ ਮਰਨਾ ਪਵੇ।
ਸਾਕਤ ਕੀ ਉਹ ਪਿੰਡ ਪਰਾਏ,
ਉਹ ਸਾਧਕ ਪੁਰਖ ਜਿਹੜੇ ਹਨ ਉਹਨਾਂ ਤੋਂ ਪਿੰਡ ਸਰੀਰ ਨੂੰ ਹੀ ਆਪਣਾ ਪ੍ਰਾਣ ਆਸਰਾ ਮੰਨਿਆ ਹੈ।
ਹਮ ਕਹੋ ਦ੍ਰਿਸ਼ਟ ਪਰੈ ਤ੍ਰਖ ਡਾਇਣ,
ਤਾਂ ਦ੍ਰਿਸ਼ਟ ਪਰੈ ਤ੍ਰਖ ਡਾਇਣ, ਮਾਇਆ ਜਿਹੜੀ ਹੈ ਤਿੱਖੇ ਨੇਤਰਾਂ ਵਾਲੀ ਡੈਣ ਦੀ ਨਿਆਈ ਪ੍ਰਤੀਤ ਹੁੰਦੀ ਹੈ, ਉਹਨਾਂ ਮਹਾਤਮਾ ਨੇ ਇਸ ਦਾ ਤਿਆਗ ਕਰ ਦਿੱਤਾ ਹੈ, ਤਰਕ ਦਿੱਤਾ ਹੈ ਡੈਣ ਦੀ ਨਿਆਈ ਜਾਣ ਕਰਕੇ।
ਹਮ ਕਿਸ ਕਾ ਬਹੁ ਜਾਣਿਆ ਭੇਦ,
ਅਸੀਂ ਉਹ ਉਸਦੇ ਭੇਤ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ।
ਜਬ ਹੋਏ ਕਿਰਪਾਲ ਮਿਲੇ ਗੁਰਦੇਵ,
ਕਿਰਪਾਲੂ ਅਕਾਲ ਪੁਰਖ ਹੋਏ ਸਤਿਗੁਰੂ ਦੇਵ ਜੀ ਨਾਲ ਮਿਲੇ।
ਬਹੁ ਕਬੀਰ ਅਬ ਬਾਹਰ ਭਰੇ,
ਕਬੀਰ ਸਾਹਿਬ ਜੀ ਕਹਿੰਦੇ ਸਾਡੇ ਹਿਰਦੇ ਤੋਂ ਜਿਹੜੀ ਦੇਹ ਦੀ ਹੰਗਤਾ ਸੀ ਇਹ ਬਾਹਰ ਪੈ ਗਈ ਹੈ।
ਸਾਰਾ
ਸੰਸਾਰ ਦੇ ਅੰਚਲ ਪੱਲੇ ਵਿੱਚ ਲੜੀ ਲੱਗੀ ਰਹਿੰਦੀ ਹਰ ਵਕਤ।
ਗੂੜ ਖਸਮ ਮਰੇ ਤੋ ਨਾਰ ਨਾ ਰੋਵੇ। ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰ ਹੋਵੇ। ਰਖਵਾਰੀ ਕਾ ਹੋਈ ਵਿਨਾਸ, ਆਗੈ ਨਰਕ ਇਹਾਂ ਭੋਗ ਵਿਲਾਸ। ਏਕ ਸੁਹਾਗਨ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ। ਰਹਾਉ ਸੁਹਾਗਨ ਗਲ ਸੋ ਹੈ ਹਾਰ, ਸੰਤ ਕੋ ਬਿਖ ਬਿਗਸੈ ਸੰਸਾਰ। ਕਰ ਸੀਗਾਰ ਬਹਿ ਪਖਿਆਰੀ, ਸੰਤ ਕੀ ਠਿਠਕੀ ਫਿਰੈ ਵਿਚਾਰੀ। ਸੰਤ ਭਾਗ ਉਹ ਪਾਛੈ ਪੜੈ, ਗੁਰਪ੍ਰਸਾਦੀ ਮਾਰੋ ਡਰੈ। ਸਾਖਤ ਕੀ ਉਹ ਪਿੰਡ ਪਰਾਇਣ, ਹਮ ਕਉ ਦ੍ਰਿਸ਼ਟ ਪੜੈ ਤ੍ਰਖ ਡਾਇਣ। ਹਮ ਤਿਸਕਾ ਬਹੁ ਜਾਣਿਆ ਭੇਉ, ਜਬ ਹੋਏ ਕਿਰਪਾਲ ਮਿਲੇ ਗੁਰਦੇਵ। ਕਹੁ ਕਬੀਰ ਅਬ ਬਾਹਰ ਪਰੀ, ਸੰਸਾਰ ਕੈ ਅੰਚਲ ਲਰੀ। ਕਹੁ ਕਬੀਰ ਅਬ ਬਾਹਰ ਪਰੀ, ਸੰਸਾਰ ਕੈ ਅੰਚਲ ਲਰੀ। ਵਾਹਿਗੁਰੂ ਜੀ ਕਾ ਖਾਲਸਾ। ਖਸਮ ਮਰੇ ਤੋ ਨਾਰ ਨਾ ਰੋਵੇ।
ਸਤਸੰਗ ਜੀ, ਕੱਲ ਅੰਮ੍ਰਿਤ ਵੇਲੇ ਅਰਥ ਹੋਇਆ, ਅੱਜ ਅੰਮ੍ਰਿਤ ਵੇਲੇ ਅਰਥ ਹੋਇਆ ਸੀ। ਟੇਪ ਦੇ ਵਿੱਚ ਥੋੜਾ ਜਿਹਾ ਜਿਵੇਂ ਆਉਣਾ ਚਾਹੀਦਾ ਹੈ ਉਸ ਪ੍ਰਕਾਰ ਦੂਜਾ ਅਰਥ ਸੰਗਤ ਸੁਣੋ।
ਗੂੜ ਖਸਮ ਮਰੇ ਤੋ ਨਾਰ ਨਾ ਰੋਵੇ।
ਕਬੀਰ ਦੀ ਰਸਨਾ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰ ਰਹੇ ਹਨ। ਪਹਿਲਾ ਪ੍ਰਕੰਦਾ ਸੀ ਨਾ, ਜੇ ਮਾਇਆ ਦਾ ਮਾਲਕ ਮਰ ਜੇ ਤੇ ਮਾਇਆ ਨਹੀਂ ਅੰਦਰੋਂ ਰੋਂਦੀ, ਉਹਦਾ ਹੋਰ ਮਾਲਕ ਬਣ ਜਾਂਦਾ ਹੈ। ਇੱਥੇ ਇਹ ਖਸਮ ਜੋ ਜੀਵ ਹੈ ਨਾ, ਇਹ ਜੀਵਤ ਭਾਵ ਤੋਂ ਜੇ ਮਰ ਜਾਵੇ
ਤਾਂ ਨਾਰ ਨਾ ਰੋਵੇ।
ਫਿਰ ਇਹ ਮਾਇਆ ਵਾਸਤੇ ਨਹੀਂ ਰੋਣਾ ਪਿੱਟਣਾ ਪਾਉਂਦਾ, ਮਾਇਆ ਦਾ ਰੋਣਾ ਛੁੱਟ ਜਾਂਦਾ ਇਹਦੇ ਅੰਦਰੋਂ। ਜਿੰਨਾ ਚਿਰ ਇਹ ਮਰਦਾ ਨਹੀਂ ਇਹ ਜੀਵ ਆਤਮਾ ਜੀਵਤ ਭਾਵ ਵੱਲੋਂ, ਉਹਨਾਂ ਚਿਰ ਮਾਇਆ ਵਾਸਤੇ ਰੋਂਦਾ ਹੀ ਰਹਿੰਦਾ, ਫਿਰ ਇਹ ਮਾਇਆ ਵਾਸਤੇ ਨਹੀਂ ਰੋਂਦਾ ਹੈ।
ਉਸ ਰਖਵਾਰਾ ਔਰ ਹੋਵੇ,
ਉਸ ਮਾਇਆ ਦੀ ਰੱਖਿਆ ਕਰਨ ਵਾਲਾ ਗਿਆਨੀ ਹੋਰ ਨੂੰ ਜਾ ਚਿਮੜਦੀ ਹੈ, ਉਸ ਹੋਰ ਆਖਾ ਹੋ ਜਾਂਦਾ ਹੈ।
ਰਖਵਾਰੇ ਕਾ ਹੋਏ ਬਿਨਾ,
ਜੋ ਰੱਖਿਆ ਕਰਨ ਵਾਲੇ ਗਿਆਨੀ ਹੈ ਉਹਨਾਂ ਦਾ ਵੀ ਨਾਲ ਹੀ ਮਾਇਆ ਨਾਸ਼ ਕਰ ਦਿੰਦੀ ਹੈ, ਹੋ ਜਾਂਦਾ ਹੈ ਨਾਸ਼।
ਆਗੈ ਨਰਕ ਇਹਾਂ ਭੋਗ ਵਿਲਾਸ।
ਐਸੇ ਲੋਕ ਜਿਹੜੇ ਭੋਗਾਂ ਨੂੰ ਬਿਲਾਸ ਆਨੰਦ ਰੂਪ ਕਰਕੇ ਇਹਨੂੰ ਭੋਗਦੇ ਹੈ, ਉਹ ਅੱਗੇ ਨਰਕਗਾਮੀ ਹੁੰਦੇ ਹਨ, ਬੁਰੇ ਪਾਸੇ ਲਾਉਂਦੇ ਹੈ, ਕੁਸੰਗਤ ਚ ਕਰ ਲੱਗਦੀ ਹੈ ਜਿਹਨਾਂ ਦੀ ਮਾਇਆ, ਉਹਨਾਂ ਨੂੰ ਨਰਕ ਦੀ ਪ੍ਰਾਪਤੀ ਅੱਗੇ ਹੁੰਦੀ ਹੈ। ਇੱਥੇ ਉਹ ਭੋਗਾਂ ਨੂੰ ਭੋਗ ਕੇ ਆਨੰਦ ਮਾਣਦੇ ਆਉਂਦੇ ਜਾਣੇ।
ਏਕ ਸੁਹਾਗਣ ਜਗਤ ਪਿਆਰੀ,
ਇੱਕ ਸੁਹਾਗਣ ਬ੍ਰਹਮ ਗਿਆਨੀ ਮਹਾਤਮਾ ਹਨ, ਉਹ ਸਾਧ ਸੰਗਤ ਜੀ ਐਸੇ ਵਾਹਿਗੁਰੂ ਦੀ ਭਗਤੀ ਕਰਕੇ ਸੁਹਾਗਵੰਤੀਆਂ ਬਣੇ ਹਨ। ਮਹਾਤਮਾ ਜਗਤ ਪਿਆਰੀ, ਉਹਨਾਂ ਦੀ ਪ੍ਰੀਤ ਸਾਰੇ ਜਗਤ ਨੂੰ ਚੰਗੀ ਲੱਗਦੀ ਹੈ, ਸਭ ਦੇ ਨਾਲ ਮੁਹੱਬਤ ਕਰਦੇ ਹੈ, ਸਾਰਿਆਂ ਦੇ ਵਾਹਿਗੁਰੂ ਦੀ ਜੋਤ ਨੂੰ ਵੇਖਦੇ ਹਨ।
ਸਗਲੇ ਜੀ ਜੰਤ ਕੀ ਨਾਰੀ,
ਇਹ ਮਾਇਆ ਨੇ ਸਾਰੇ ਜੀਆਂ ਨੂੰ ਜੰਤ ਬਾਜੇ ਬਣਾ ਛੱਡਿਆ, ਜਿਵੇਂ ਚਾਹੇ ਹੁਣ ਬਜਾਈ ਜਾਂਦੀ ਹੈ। ਉਹਨਾਂ ਮਹਾਤਮਾ ਨੇ ਸਗਲੇ ਜੀ
ਜੰਤ ਕੀ ਨਾਰੀ,
ਸਾਰੇ ਜੀਆਂ ਨੂੰ ਇਹਦਾ ਜੰਤ ਬਾਜੇ ਬਜਾ ਬਣਾ ਛੱਡਿਆ। ਉਹ ਮਹਾਤਮਾ ਜਿਹੜੇ ਕਿਨਾਰੀ ਕਿਨਾਰੇ ਹੋ ਗਏ, ਇਸ ਤੋਂ ਸੁਤੰਤਰ ਹੋ ਗਏ ਹਨ, ਵਿਰਾਗ ਰੂਪੀ ਕਿਨਾਰੇ ਤੇ ਹੋ ਗਏ ਹਨ।
ਰਹਾਉ ਸੁਹਾਗਣ ਗੱਲ ਸੋਹੈ
ਹਾਰ, ਸੁਹਾਗਣ ਜੋ ਬ੍ਰਹਮ ਗਿਆਨੀ ਹਨ ਸੰਤ, ਉਹਨਾਂ ਦੇ ਗੱਲ ਦੇ ਵਿੱਚ ਪਰਮੇਸ਼ਰ ਦਾ ਰਾਮ ਨਾਮ ਜਿਹੜਾ ਜਪਣਾ ਇਹੋ ਹੀ ਹਾਰ ਸੋਹਣਾ ਹੈ।
ਸੰਸਾਰ
ਉਹ ਸੰਤਾਂ ਨੂੰ ਮਹਾਤਮਾ ਨੂੰ ਤਾਂ ਇਹ ਜ਼ਹਿਰ ਦੀ ਨਹੀਂ ਆਈਆਂ ਵਿਸ਼ੇ, ਸਾਰਾ ਸੰਸਾਰ ਇਹਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ।
ਗਰ ਸੀ ਗਾਰ ਬਹਿ ਪਖਿਆਰੀ।
ਮਹਾਤਮਾ ਜਿਹੜੇ ਹੈ ਉਹ ਸ਼ਿੰਗਾਰ ਸ਼ੁਭ ਗੁਣਾਂ ਦਾ ਕਰ ਲੈਂਦੇ ਹੈ ਅਤੇ ਬਹਿ ਪਖਿਆਰੀ ਉਹ ਬਹਿ ਇਸਤਿਤ ਹੋ ਜਾਂਦੇ ਸ਼ੁਭ ਗੁਣਾਂ ਦਾ ਸ਼ਿੰਗਾਰ ਕਰਕੇ ਸਰੂਪ ਵਿੱਚ ਤੱਕ ਆਸਰੀ ਸੰਪਦਾ ਨੂੰ ਆਰੀ ਦੀ ਨਿਆਂ ਉਹਨਾਂ ਨੇ ਘੱਟ ਦਿੱਤਾ ਵਿਵੇਕ ਦੁਆਰਾ।
ਸੰਤ ਕੀ ਠਿਟਕੀ ਫਿਰੈ ਵਿਚਾਰੀ।
ਸੰਤਾਂ ਮਹਾਤਮਾ ਦੀ ਠਿਟਕੀ ਇਹ ਸਰਾਫੀ ਹੋਈ ਤਿਆਗੀ ਹੋਈ ਵਿਚਾਰੀ ਸੰਸਾਰ ਵਿੱਚ ਤੁਰੀ ਫਿਰਦੀ ਹੈ ਉਹਨਾਂ ਨੂੰ ਵਿਚਾਰ ਕੇ ਸੰਤਾਂ ਨੇ ਚਿੱਤ ਨੂੰ ਫੇਰ ਲਿਆ ਇਹ ਠਠਿੰਬਰ ਕੀ ਹੈ ਮਹਾਤਮਾ ਵੱਲੋਂ।
ਸੰਤ ਭਾਗ ਉਹ ਪਾਛੈ ਪਰ
ਮਹਾਤਮਾ ਭਾਗ ਤਿਆਗ ਲੱਖਣਾ ਕਰਦੇ ਹੈ ਬ੍ਰਹਮ ਨੂੰ ਸੱਚੇ ਆਨੰਦ ਰੂਪ ਜਾਣਦੇ ਹੈ ਮਾਇਆ ਨੂੰ ਸੱਚ ਜੜ ਦੁੱਖ ਰੂਪ ਮੰਨਦੇ ਹਨ।
ਗੁਰਪ੍ਰਸਾਦੀ ਹਾਰ ਹੋ ਡਰੈ
ਇਸ ਪ੍ਰਕਾਰ ਪਾਛੈ ਪਰ ਉਹਨਾਂ ਦੇ ਪਿੱਛੋਂ ਪਰੇ ਹੋ ਗਈ ਹੈ ਦੂਰ ਹੋ ਗਈ ਉਹਨਾਂ ਦੇ ਮਗਰ ਨਹੀਂ ਚਿੰਬੜੀ ਹੈ।
ਗੁਰਪ੍ਰਸਾਦੀ ਮਾਰ ਹੋ ਡਰ
ਜਾਣਗੀ ਤੇ ਗੁਰਾਂ ਦੀ ਕਿਰਪਾ ਦੁਆਰਾ ਮੈਨੂੰ ਮਿੱਠੇ ਨਿਸ਼ਚੇ ਕਰਕੇ ਮਾਰ ਹੀ ਨਾ ਦੇ।
ਸਾਕਤ ਕੀ ਉਹ ਪਿੰਡ ਪਰਾਏ
ਸਾਕਤ ਪੁਰਖਾਂ ਦੀ ਉਹ ਮਾਇਆ ਜਿਹੜੀ ਹੈ ਜਿਵੇਂ ਸਰੀਰ ਦੇ ਪ੍ਰਾਣ ਆਸਰਾ ਹੁੰਦੇ ਹੈ ਪਿੰਡ ਸਰੀਰ ਦਾ ਪ੍ਰਾਣ ਆਸਰਾ ਮੰਨੀ ਬੈਠੇ ਹਨ।
ਹਮ ਕਹੋ ਦ੍ਰਿਸ਼ਟ ਪਰੈ ਤ੍ਰਖ ਡਾਇਣ
ਸਾਡੀ ਬ੍ਰਹਮ ਦੇਵਤਿਆਂ ਦੀ ਦ੍ਰਿਸ਼ਟੀ ਤੋਂ ਪਰੇ ਹੋ ਗਈ ਹੈ ਅਸੀਂ ਉਹਨੂੰ ਤਿੱਖੀ ਡੈਣ ਜਿਵੇਂ ਕਾਲਜੇ ਕੱਢਣ ਵਾਲੀ ਨਿਆਣਾਂ ਦੀ ਹੁੰਦੀ ਉਹ ਜਾਣ ਕੇ ਤਿਆਗਦਾ ਹੈ।
ਹਮ ਤਿਸ ਕਾ ਬਹੁ ਜਾਣਿਆ ਭੇਤ
ਹਮ ਤੱਕ ਦੇਵਤਿਆਂ ਕਬੀਰ ਜੀ ਕਹਿੰਦੇ ਦਾ ਭੇਤ ਅੱਛੀ ਤਰ੍ਹਾਂ ਜਾਣ ਲਿਆ ਹੈ।
ਜਗ ਹੋਵੇ ਕਿਰਪਾਲ ਮਿਲੇ ਗੁਰ ਦੇ
ਜਦੋਂ ਦੇ ਅਕਾਲ ਪੁਰਖ ਵਾਹਿਗੁਰੂ ਕਿਰਪਾਲੂ ਹੋਏ ਤੇ ਸਤਿਗੁਰੂ ਦੇਵ ਦੇ ਨਾਲ ਮਿਲੇ ਹਾਂ।
ਕਹੋ ਕਬੀਰ ਅਬ ਬਾਹਰ ਭਰੇ
ਕਬੀਰ ਜੀ ਕਹਿੰਦੇ ਤੱਤ ਵੇਤਿਆਂ ਦੇ ਹਿਰਦੇ ਚੋਂ ਬਾਹਰ ਪਈ ਹੈ ਡਿੱਗ ਪਈ ਹੈ ਸ਼ਬਦਾਂ ਤਿਆਗ ਦਿੱਤੀ ਦਿਲ ਵਿੱਚੋਂ
ਸੰਸਾਰ ਕਹਿ ਅੰਚਲ ਲੜੀ
ਸੰਸਾਰ ਦੇ ਪੱਲੇ ਵਿੱਚ ਲੱਗੀ ਹੋਈ ਹੈ ਜਿਵੇਂ ਸਪਣੀ ਲੜੀ ਹੁੰਦੀ ਹੈ ਇਹ ਉਹਨਾਂ ਦੇ ਚੇਤੇ ਅੰਦਰ ਜ਼ਹਿਰ ਚਾੜਦੀ ਵਿਸ਼ਿਆਂ ਦੀ ਇਸ ਨੇ।